ਧੰਨ ਵਾਹਿਗੁਰੂ ਸਾਹਿਬ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ। ਜਿਉਂ ਬੋਲਾਵੈ ਤਿਉਂ ਬੋਲਾਂ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ, ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੀ ਪ੍ਰਾਰੰਭਤਾ ਕਰੀਏ। ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦੀਵਾਨ ਹੈ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਜਿਵੇਂ ਅਸੀਂ ਪਿਛਲੇ ਦੀਵਾਨ ਦੇ ਵਿੱਚ ਕੁਝ ਕੁ ਜਿਹੜੀਆਂ ਘਟਨਾਵਾਂ ਨੇ ਜੋ ਗੁਰੂ ਸਾਹਿਬ ਦੀ ਬਾਣੀ ਦੀ ਇਕੱਤਰਤਾ ਦੇ ਨਾਲ ਜੋੜੀ ਜਾਂਦੀਆਂ ਨੇ, ਮੌਨ ਦੀ ਜਿਹੜੀ ਗੱਲ ਸੀ ਉਹਨੂੰ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਤੇ ਸਮਝਣ ਦਾ ਯਤਨ ਕੀਤਾ ਸੀ, ਔਰ ਉਸੇ ਆਧਾਰ 'ਤੇ ਦੋ ਬਚਨ ਆਪ ਜੀ ਦੀ ਸੇਵਾ ਦੇ ਵਿੱਚ ਹੋਰ ਰੱਖਣੇ ਨੇ, ਅਤੇ ਇੱਕ ਕੁਐਸਚਨ ਜਿਹੜਾ ਆਮ ਸਾਡੇ ਵਿੱਚ ਕੀਤਾ ਜਾਂਦਾ ਔਰ ਸਾਡੇ ਲੋਕਾਂ ਨੂੰ ਭਰਮਾਇਆ ਜਾਂਦਾ। ਅਤੇ ਜਦੋਂ ਕਿਸੇ ਨੂੰ ਕਹੀਏ ਵੀ ਗੁਰਬਾਣੀ ਦਾ ਜਿਹੜਾ ਗਿਆਨ ਹੈ ਇਹ ਸਰਬ ਉੱਤਮ ਹੈ, ਅਤੇ ਜਦੋਂ ਉਹਨਾਂ ਨੂੰ ਕੋਈ ਗੱਲ ਨਹੀਂ ਲੱਭਦੀ ਤਾਂ ਉਹ ਇੱਕ ਗੱਲ ਹਮੇਸ਼ਾ ਕਹਿ ਦਿੰਦੇ ਨੇ, ਅਤੇ ਸਾਡੇ ਪ੍ਰਚਾਰਕਾਂ ਨੇ ਵੀ ਬਹੁਤੀ ਵਾਰੀ ਇਸ ਗੱਲ ਨੂੰ ਪ੍ਰਚਾਰਿਆ ਵੀ ਗੁਰਬਾਣੀ ਅਤੇ ਵੇਦਾਂ ਦਾ ਹੀ ਤੱਤ ਸਾਰ ਹੈ ਜੀ, ਇਹ ਕੋਈ ਕਿਤੋਂ ਹੋਰੋਂ ਨਹੀਂ ਆਈ। ਆਪਾਂ ਨੇ ਇਸ ਗੱਲ ਦਾ ਨਿਰਣਾ ਗੁਰਬਾਣੀ ਦੇ ਆਧਾਰ 'ਤੇ ਹੀ ਕਰਨਾ, ਪਰ ਉਸ ਤੋਂ ਪਹਿਲਾਂ ਗੁਰਬਾਣੀ ਦੀ ਜਿਹੜੀ ਇਕੱਤਰਤਾ ਨੂੰ ਲੈ ਕੇ ਔਰ ਜਿਹੜੀ ਗੁਰਬਾਣੀ ਰਚੀ ਗਈ ਹੈ ਅਤੇ ਉਸ ਦੀ ਸੰਪਾਦਨਾ ਹੋਈ ਹੈ, ਉਹਦੇ ਨਾਲ ਸੰਬੰਧਿਤ ਦੋ ਜਿਹੜੇ ਲੇਖਕ ਨੇ ਉਹਨਾਂ ਦੀਆਂ ਦੋ ਗੱਲਾਂ ਜਿਹੜੀਆਂ ਨੇ ਉਹ ਵੀ ਇੱਥੇ ਵਿਚਾਰ ਲੈਣੀਆਂ ਜ਼ਰੂਰੀ ਨੇ। ਜਦੋਂ ਭਗਤਾਂ ਦੀ ਬਾਣੀ ਦਰਜ ਕਰਨ ਦਾ ਜ਼ਿਕਰ ਆਇਆ ਅਤੇ ਕਵੀ ਸੰਤੋਖ ਸਿੰਘ ਨੇ ਆਪਣੇ ਗੁਰਪ੍ਰਤਾਪ ਸੂਰਜ ਜਿਹੜਾ ਉਹਦਾ ਗ੍ਰੰਥ ਲਿਖਿਆ ਹੋਇਆ ਜਿਹਨੂੰ ਸਭ ਤੋਂ ਵੱਡੀ ਕਵਿਤਾ ਕਿਹਾ ਜਾਂਦਾ, ਉਹਦੇ ਵਿੱਚ ਇਸ ਕੁਐਸਚਨ ਦਾ ਜਵਾਬ ਉਹਨੇ ਅੰਕਿਤ ਕੀਤਾ। ਜਦੋਂ ਇਹ ਗੱਲ ਸਾਹਮਣੇ ਆਈ ਵੀ ਭਗਤ ਤੇ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਹੋ ਚੁੱਕੇ ਸੀ ਅਤੇ ਉਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਸਾਹਿਬ ਦੇ ਕੋਲ ਹੈ ਹੀ ਨਹੀਂ ਸੀ, ਉਹਨਾਂ ਨੇ ਸਵਾਲ ਕੀਤਾ ਹੋਇਆ, ਕਹਿੰਦੇ ਵੀ ਇਹ ਬਾਣੀ ਕਿੱਦਾਂ ਗੁਰੂ ਸਾਹਿਬ ਨੇ ਲਿਖੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਅਤੇ ਕਵੀ ਸੰਤੋਖ ਸਿੰਘ ਨੇ एक जिक्र किया, वह कहन लगे भी गुरु साहब ने जदों रामसर दे स्थान दे उते गुरबाणी संपादना का उन्होंने कार्य शुरू किया ना, उत्थे नाल ही एक तंबू भी लवा लिया सी। ਇਹ ਤੰਬੂ ਐਸਾ ਲੱਗਿਆ ਹੋਇਆ ਵੀ ਜਿਹੜਾ ਦਸਵੇਂ ਪਾਤਸ਼ਾਹ ਤੱਕ ਗਿਆ ਹੈ, ਉਖੜਿਆ ਨਹੀਂ, ਕਿਸੇ ਨਾ ਕਿਸੇ ਰੂਪ ਦੇ ਵਿੱਚੋਂ ਜੁੜਿਆ ਰਿਹਾ। ਤੇ ਕਹਿਣ ਲੱਗੇ ਉਸ ਤੰਬੂ ਦੇ ਵਿੱਚ ਗੁਰੂ ਸਾਹਿਬ ਜਦੋਂ ਜਾਂਦੇ ਸੀ ਤੇ ਉੱਥੇ ਅੰਤਰ ਧਿਆਨ ਹੋ ਕੇ ਬੈਠਦੇ ਸੀ ਤੇ ਭਗਤਾਂ ਦੀਆਂ ਆਤਮਾਵਾਂ ਨੂੰ ਬੁਲਾਉਂਦੇ ਸੀ, ਤੇ ਭਗਤਾਂ ਦੀਆਂ ਆਤਮਾਵਾਂ ਨੂੰ ਬੁਲਾ ਕੇ ਫਿਰ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਵੀ ਇਸ ਤੋਂ ਅੱਗੇ ਕਿਹੜਾ ਬਚਨ ਹੈ ਜਿਹੜਾ ਤੁਹਾਡੀ ਬਾਣੀ ਵਿੱਚ ਦਰਜ ਕੀਤਾ ਜਾਏ, ਫਿਰ ਉਹ ਦੱਸਦੇ, ਫਿਰ ਤੰਬੂ ਤੋਂ ਬਾਹਰ ਆ ਕੇ ਫਿਰ ਭਾਈ ਗੁਰਦਾਸ ਜੀ ਤੋਂ ਫਿਰ ਲਿਖਵਾ ਦਿੰਦੇ। ਤੇ ਕਹਿਣ ਲੱਗੇ ਵੀ ਇੱਕ ਦਿਨ ਭਾਈ ਗੁਰਦਾਸ ਜੀ ਨੇ ਸ਼ੰਕਾ ਕੀਤਾ ਵੀ ਸਤਿਗੁਰੂ ਇਹ ਬਾਣੀ ਆਉਂਦੀ ਕਿੱਥੋਂ ਹੈ, ਭਾਈ ਗੁਰਦਾਸ ਜੀ ਲਿਖਾਰੀ ਨੇ, ਕਹਿਣ ਲੱਗੇ ਵੀ ਇਹ ਬਾਣੀ ਆਉਂਦੀ ਕਿੱਥੋਂ ਹੈ। ਤੇ ਕਹਿਣ ਲੱਗੇ ਵੀ ਗੁਰੂ ਸਾਹਿਬ ਨੇ ਉਹਦਾ ਸ਼ੰਕਾ ਨਿਵਿਰਤ ਕਰਨ ਵਾਸਤੇ ਉਹਨਾਂ ਨੂੰ ਆਖਿਆ ਵੀ ਆਓ ਤੁਹਾਨੂੰ ਦੱਸ ਦਈਏ ਵੀ ਇਹ ਬਾਣੀ ਕਿੱਥੋਂ ਆਉਂਦੀ ਹੈ। ਤੇ ਉਹਨਾਂ ਨੂੰ ਕਹਿਣ ਲੱਗੇ ਤੰਬੂ ਵਿੱਚ ਜਦੋਂ ਲੈ ਕੇ ਗਏ ਉੱਥੇ ਫਿਰ ਭਗਤਾਂ ਦੀਆਂ ਆਤਮਾਵਾਂ ਦੇ ਦਰਸ਼ਨ ਕਰਵਾਏ ਵੀ ਆਹ ਇੱਥੋਂ ਜਿਹੜੀ ਭਗਤਾਂ ਦੀ ਬਾਣੀ ਤੁਹਾਨੂੰ ਦੱਸੀ ਜਾ ਰਹੀ ਹੈ। ਹੁਣ ਇਸ ਗੱਲ ਦਾ ਨਿਰਣਾ ਅਸੀਂ ਪਿਛਲੇ ਦੀਵਾਨ ਦੇ ਵਿੱਚ ਵੀ ਕੀਤਾ ਸੀ ਵੀ ਪਹਿਲੇ ਪਾਤਸ਼ਾਹ ਨੇ ਜੋ ਪ੍ਰਚਾਰਕ ਦੌਰੇ ਕੀਤੇ ਜਿੱਥੇ ਉਹਨਾਂ ਨੇ ਆਪਣੀ ਬਾਣੀ ਦਾ ਇੱਕ ਇੱਕ ਬਚਨ ਜਿਸ ਨੂੰ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਸੀ ਵੀ ਆਸਾ ਹੱਥ ਕਿਤਾਬ ਕੱਛ ਕੂਜਾਂ ਵੰਗ ਮੁਸੱਲਾ ਧਾਰੀ, ਵੀ ਉਹ ਇੱਕ ਪੋਥੀ ਆਪਣੇ ਕੋਲ ਰੱਖਦੇ ਹੁੰਦੇ ਸੀ, ਉਹਦੇ ਵਿੱਚ ਸਾਰੇ ਬਚਨ ਜਿਹੜੇ ਸੀ ਉਹ ਦਰਜ ਕਰ ਲੈਂਦੇ ਸੀ। ਇੱਦਾਂ ਹੀ ਭਗਤਾਂ ਦੀ ਬਾਣੀ ਉਹਨਾਂ ਨੇ ਇਕੱਤਰ ਕੀਤੀ, ਪਹਿਲੇ ਪਾਤਸ਼ਾਹ ਤੋਂ ਦੂਜੇ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ ਤੇ ਚੌਥੇ ਤੋਂ ਪੰਜਵੇਂ ਪਾਤਸ਼ਾਹ ਤੱਕ ਇਹ ਬਾਣੀ ਇਕੱਤਰ ਕੀਤੀ ਹੋਈ ਜਿਹੜੀ ਪਹੁੰਚੀ। ਉਹਦੇ ਵਿੱਚ ਅਸੀਂ ਗੁਰਬਾਣੀ ਦਾ ਇੱਕ ਹਵਾਲਾ ਲਿਆ ਸੀ, ਅਸੀਂ ਇੱਕ ਵਾਰੀ ਉਹਨੂੰ ਦੁਬਾਰੇ ਚੇਤੇ ਕਰ ਲਈਏ। ਜਦੋਂ ਸਵਾਲ ਕੀਤਾ ਸੀ ਨਾ ਸਿੱਧਾ ਨੇ, ਉੱਥੋਂ ਸਾਨੂੰ ਉਸ ਗੱਲ ਦਾ ਉੱਤਰ ਮਿਲ ਜਾਂਦਾ ਵੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਤੇ ਉੱਥੇ ਮਹਾਰਾਜ ਨੇ ਜਵਾਬ ਦਿੱਤਾ ਸੀ ਵੀ ਗੁਰਮੁਖ ਖੋਜਤ ਭਏ ਉਦਾਸੀ। ਗੁਰਮੁਖਾਂ ਦੀ ਖੋਜ ਦੇ ਵਿੱਚ ਇਹ ਪ੍ਰਚਾਰਕ ਦੌਰੇ ਜਿਹੜੇ ਨੇ ਸ਼ੁਰੂ ਕੀਤੇ ਨੇ, ਤੇ ਉਹ ਗੁਰਮੁਖਾਂ ਦੇ ਨਾਲ ਜਿੱਦਾਂ ਜਿੱਦਾਂ ਗੁਰੂ ਪਾਤਸ਼ਾਹ ਮਿਲਦੇ ਗਏ ਉਹਨਾਂ ਦੀ ਬਾਣੀ ਵੀ ਨਾਲ ਨਾਲ ਇਕੱਤਰ ਕੀਤੀ। ਪਰ ਜਦੋਂ ਕਵੀ ਸੰਤੋਖ ਸਿੰਘ ਦੀ ਇਸ ਗੱਲ ਨੂੰ ਆਪਾਂ ਗੁਰਬਾਣੀ ਦੇ ਆਧਾਰ ਤੇ ਦੇਖਣ ਦਾ ਯਤਨ ਕਰੀਏ ਵੀ ਗੁਰੂ ਪਾਤਸ਼ਾਹ ਤੇ ਇਹਨਾਂ ਗੱਲਾਂ ਦੇ ਵਿੱਚ ਬਿਲਕੁਲ ਵੀ ਭਰੋਸਾ ਹੀ ਨਹੀਂ ਕਰਦੇ ਵੀ ਕੋਈ ਬੰਦਾ ਕਿਸੇ ਦੀ ਆਤਮਾ ਨੂੰ ਬੁਲਾ ਕੇ ਇਸ ਤਰੀਕੇ ਦੇ ਨਾਲ ਉਹਦੇ ਨਾਲ ਗੱਲਾਂ ਕਰੇਗਾ। ਸਤਿਗੁਰੂ ਕਹਿਣ ਲੱਗੇ ਭਾਈ ਜੇ ਗੱਲਾਂ ਕਰਨੀਆਂ ਨੇ ਆਪਣੇ ਆਪ ਦੇ ਨਾਲ ਕਰੋ। ਗੁਰਬਾਣੀ ਤੇ ਸਾਨੂੰ ਇਹ ਕਹਿੰਦੀ ਹੈ ਵੀ ਕਿਸੇ ਦੀ ਆਤਮਾ ਤੇ ਬੜੀ ਦੇਰ ਚ ਆਊਗੀ, ਪਹਿਲਾਂ ਤੇ ਤੁਹਾਡਾ ਅੰਤਰ ਆਤਮੇ ਤੁਹਾਡੇ ਕੋਲ ਹੈ। ਜਦੋਂ ਆਪਾਂ ਸਤਸੰਗ ਤੇ ਗੱਲ ਵੀ ਕਰਦੇ ਹਾਂ ਨਾ ਵੀ ਰੱਬ ਅੰਤਰ ਜਾਮੀ ਹੈ, ਬੰਦਾ ਵੀ ਤੇ ਅੰਤਰ ਜਾਮੀ ਹੈ, ਕੀ ਆਪਣੇ ਅੰਦਰ ਦੀ ਨਹੀਂ ਜਾਣਦਾ, ਮੇਰੇ ਅੰਦਰ ਕੀ ਚੱਲਦਾ ਸਭ ਕੁਝ ਜਾਣਦਾ। ਜਿਹੜਾ ਵੀ ਕੋਈ ਅਸੀਂ ਕੰਮ ਕਰਨ ਲੱਗੇ ਹਾਂ, ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮੰਦਾ, ਕਿਹੜਾ ਐਸਾ ਬੰਦਾ ਜਿਹੜਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਇਹ ਕੰਮ ਮੈਨੂੰ ਨਹੀਂ ਸੀ ਪਤਾ। ਇਸੇ ਨੂੰ ਤੇ ਬਾਣੀ ਨੇ ਆਖਿਆ ਕਿ ਹਾਥ ਦੀਪ ਕੂਏਂ ਪਰ ਹੈ, ਹੱਥ ਦੇ ਵਿੱਚ ਗਿਆਨ ਦਾ ਚਾਨਣ ਹੋਏ ਤੇ ਫਿਰ ਵੀ ਤੂੰ ਵਿਕਾਰਾਂ ਦੇ ਖੂਹ ਚ ਡਿੱਗ ਜਾਵੇਂ ਤੈਨੂੰ ਸਿਆਣਾ ਕਿਹਨੇ ਆਖਣਾ। ਇਹ ਗੱਲ ਜਿਹੜੀ ਬਿਲਕੁਲ ਨਿਰਮੂਲ ਹੈ। ਇਸੇ ਤਰੀਕੇ ਦਾ ਦੂਜਾ ਜਿਹੜਾ ਤੱਥ ਪੰਡਿਤ ਤਾਰਾ ਸਿੰਘ ਨਰੋਤਮ ਨੇ ਦਿੱਤਾ, ਉਹ ਕਹਿਣ ਲੱਗੇ ਵੀ ਗੁਰੂ ਸਾਹਿਬ ਦੇ ਕੋਲ ਬਾਣੀ ਨਹੀਂ ਸੀ ਤੇ ਕੀ ਕੀਤਾ, ਕਹਿਣ ਲੱਗੇ ਉਹਨਾਂ ਨੇ ਬਾਣੀ ਤੇ ਗੁਰੂ ਸਾਹਿਬ ਨੇ ਹੀ ਉਚਾਰਨ ਕੀਤੀ ਹੈ ਪਰ ਨਾ ਭਗਤਾਂ ਦੇ ਲਿਖ ਦਿੱਤੇ। ਹੁਣ ਦੇਖੋ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ, ਪਹਿਲੀ ਪੰਜ ਪਾਤਸ਼ਾਹੀਆਂ ਤੇ ਨੌਵੇਂ ਪਾਤਸ਼ਾਹ, ਉਹਨਾਂ ਨੇ ਨਾਲ ਮੋਹਰ ਲਾਈ ਹੈ, ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ। ਤੇ ਉੱਥੇ ਕਹਿਣ ਲੱਗੇ ਵੀ ਬਾਣੀ ਤੇ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੈ ਪਰ ਕਹਿਣ ਲੱਗੇ ਇਹ ਬਾਣੀ ਉਹਨਾਂ ਭਗਤਾਂ ਦੇ ਨਾਂ ਹੇਠ ਗੁਰੂ ਸਾਹਿਬ ਨੇ ਦਰਜ ਕੀਤੀ ਹੈ, ਵੀ ਬਾਣੀ ਗੁਰੂ ਦੀ ਹੈ ਪਰ ਮੋਹਰ ਭਗਤਾਂ ਦੀ ਲਾ ਦਿੱਤੀ। ਇਹ ਵੀ ਜਿਹੜਾ ਨਿਰਣਾ ਜਦੋਂ ਆਪਾਂ ਗੁਰਬਾਣੀ ਦੇ ਆਧਾਰ ਤੇ ਕਰਦੇ ਹਾਂ ਨਾ, ਜਦੋਂ ਗੁਰੂ ਪਾਤਸ਼ਾਹ ਤੁਸੀਂ ਦੇਖੋ ਕਿਸੇ ਬੋਲੀ ਦਾ, ਕਿਉਂਕਿ ਮੁੱਖ ਜਿਹੜੀਆਂ ਨੇ 17 ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੁੱਖ ਤੌਰ ਤੇ ਵਰਤੀਆਂ ਗਈਆਂ ਨੇ 17, ਉਸ ਤੋਂ ਇਲਾਵਾ ਜਿਹੜੇ ਇੱਕ ਇੱਕ ਦੋ ਦੋ ਸ਼ਬਦ ਆਏ ਨੇ ਉਹ 500 ਤੋਂ ਵਧੇਰੇ ਜਿਹੜੇ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਿਦਵਾਨਾਂ ਨੇ ਕੋਟ ਕੀਤੇ ਨੇ, ਵੀ 500 ਤੋਂ ਵੱਧ ਜਿਹੜੀਆਂ ਬੋਲੀਆਂ ਦਾ ਜਿਹੜਾ ਸੰਗ੍ਰਹਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮੌਜੂਦ ਹੈ। ਹੁਣ ਕੋਈ ਵੀ ਅੱਖਰ ਜਦੋਂ ਕਿਸੇ ਭਾਸ਼ਾ ਦੇ ਵਿੱਚੋਂ ਸਤਿਗੁਰੂ ਲੈਂਦੇ ਨੇ ਨਾ, ਬੜੀ ਇਮਾਨਦਾਰੀ ਦੇ ਨਾਲ ਉਹਦਾ ਮੂਲਕ ਰੂਪ ਕਾਇਮ ਰੱਖਦਿਆਂ ਹੋਇਆਂ ਉੱਦਾਂ ਹੀ ਦਰਜ ਕਰਦੇ ਨੇ। ਉਹ ਤੇ ਇੱਕ ਇੱਕ ਅੱਖਰ ਦਾ ਧਿਆਨ ਰੱਖ ਰਹੇ ਨੇ, ਫਿਰ ਜਿਹੜੀ ਭਗਤਾਂ ਦੀ ਇੰਨੀ ਬਾਣੀ ਉਚਾਰਨ ਕੀਤੀ ਹੋਈ ਹੈ ਉਹ ਗਾਈ ਗੁਰੂ ਸਾਹਿਬ ਨੇ ਹੋਈ, ਦਸੀ ਗੁਰੂ ਸਾਹਿਬ ਨੇ ਹੋਏ ਤੇ ਮੋਰ ਭਗਤਾਂ ਦੀ ਲਾ ਦੇਣ, ਇਹ ਇੱਦਾਂ ਦਾ ਜਿਹੜਾ ਕਰਮ ਹੈ ਇਹ ਗੁਰੂ ਸਾਹਿਬ ਕਦੇ ਵੀ ਨਹੀਂ ਕਰ ਸਕਦੇ। ਤੇ ਜਦੋਂ ਸਾਨੂੰ ਇੱਦਾਂ ਦੀਆਂ ਉਦਾਹਰਨਾਂ ਦੇ ਦੇ ਕੇ ਲੋਕਾਂ ਦੇ ਵਿੱਚ ਸਮਝਾਇਆ ਗਿਆ, ਫਿਰ ਤਾਂ ਹੀ ਤੇ ਸਾਡਾ ਧਿਆਨ ਉੱਪਰ ਵਾਲੇ ਪਾਸੇ ਨੂੰ ਗਿਆ ਵੀ ਇਹ ਉੱਤੋਂ ਆਈ ਹੈ, ਉੱਤੋਂ ਨਹੀਂ ਆਈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰਾਂ ਦੀ ਜ਼ਿੰਦਗੀ ਦੇ ਪ੍ਰੈਕਟੀਕਲ ਤਜਰਬੇ ਦੇ ਵਿੱਚੋਂ, ਉਹਨਾਂ ਦੀ ਜ਼ਿੰਦਗੀ ਦਾ ਉਹ ਨਾਯਾਤ ਨਮੂਨਾ ਹੈ ਜਿਹੜਾ ਉਹਨਾਂ ਨੇ ਜੀ ਕੇ ਦੁਨੀਆਂ ਦੇ ਸਾਹਮਣੇ ਰੱਖਿਆ ਵੀ ਇੱਦਾਂ ਵੀ ਜ਼ਿੰਦਗੀ ਜੀ ਜਾ ਸਕਦੀ ਹੈ। ਜਦੋਂ ਇਹ ਜੀਵਨ ਜਾਚ ਜਿਹੜੇ ਇੱਕ ਨੂੰ ਨਾ ਮੰਨਣ ਵਾਲੇ ਲੋਕ ਸੀ ਉਹਨਾਂ ਦੇ ਧਿਆਨ ਵਿੱਚ ਆਈ ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਸ ਬਾਣੀ ਦੇ ਉੱਤੇ ਕਈ ਤਰ੍ਹਾਂ ਦੇ ਸ਼ੰਕੇ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਹੀ ਸ਼ੰਕਿਆਂ ਦੇ ਵਿੱਚੋਂ ਇੱਕ ਸ਼ੰਕਾ ਹੈ, ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਕੀ ਗੁਰਬਾਣੀ ਵੇਦਾਂ ਦਾ ਤੱਤ ਸਾਰ ਹੈ। ਹੁਣ ਜਿਹੜੇ ਵੇਦ ਕੀ ਨੇ, ਵੇਦ ਦਾ ਅਰਥ ਕੀ ਹੈ, ਆਪਾਂ ਇਹ ਥੋੜ੍ਹਾ ਜਿਹਾ ਸਮਝ ਲਈਏ। ਵੇਦ ਦਾ ਅਰਥ ਹੁੰਦਾ ਗਿਆਨ। ਵੇਦ ਅੱਖਰ ਤੋਂ ਸ਼ਬਦ ਬਣਿਆ ਵੇਦਾਂਤ। ਵੇਦਾਂਤ ਦਾ ਭਾਵ ਕੀ ਹੈ, ਵੇਦ ਦਾ ਅੰਤ, ਭਾਵ ਗਿਆਨ ਦਾ ਅੰਤ। ਵੀ ਜਿਹੜਾ ਇਹ ਗਿਆਨ ਲਿਖ ਦਿੱਤਾ, ਇਸ ਤੋਂ ਅੱਗੇ ਹੋਰ ਗਿਆਨ ਹੀ ਕੋਈ ਨਹੀਂ। ਇਹ ਲਿਖਿਆ ਕਿਹਨੇ ਹੈ, ਇਹ ਕਈ ਬੰਦਿਆਂ ਦਾ ਨਾਂ ਭਾਈ ਕਾਨ ਸਿੰਘ ਜੀ ਨਾਭਾ ਹੋਰਾਂ ਨੇ ਲਿਖਿਆ, ਪਰ ਵਿਆਸ ਰਿਸ਼ੀ ਦਾ ਮੁੱਖ ਤੌਰ 'ਤੇ ਨਾਂ ਜਿਹੜਾ ਜ਼ਿਕਰ ਕੀਤਾ ਜਾਂਦਾ, ਜਿਹਦੇ ਵਿੱਚ ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ। ਪਹਿਲਾਂ ਤਿੰਨ ਵੇਦ ਸੀ, ਉਸ ਤੋਂ ਬਾਅਦ ਚੌਥਾ ਲਿਖਿਆ ਗਿਆ ਜਿਹੜਾ ਅਥਰਵਵੇਦ ਹੈ, ਇਹ ਸਭ ਤੋਂ ਬਾਅਦ ਦੇ ਵਿੱਚ ਲਿਖਿਆ ਗਿਆ। ਪਰ ਲਿਖਿਆ ਕਿਹਨੇ ਹੈ, ਇਹ ਵੱਖੋ ਵੱਖਰੀਆਂ ਲਿਖਾਰੀਆਂ ਨੇ ਲਿਖਿਆ ਹੈ। ਅਤੇ ਉਹਨਾਂ ਨੇ ਜਦੋਂ ਗੁਰਬਾਣੀ ਦਾ ਇਹ ਗਿਆਨ ਉਹਨਾਂ ਨੂੰ ਨਹੀਂ ਪਚਿਆ ਤੇ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਵੀ ਇਹ ਤੇ ਵੇਦਾਂ ਦਾ ਹੀ ਤੱਤ ਸਾਰ ਹੈ। ਸਾਡੇ ਬੰਦਿਆਂ ਨੇ ਵੀ ਬੜੀਆਂ ਉਦਾਹਰਨਾਂ ਦਿੱਤੀਆਂ, ਜਿਵੇਂ ਅਸੀਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ ਵੀ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੈ ਜਿਉਂ ਬਿਤਾਲਿਆ। ਅਸੀਂ ਅੱਜ ਤੱਕ ਇਹੋ ਹੀ ਅਰਥ ਕਰਦੇ ਰਹੇ ਵੀ ਦੇਖੋ ਜੀ ਵੇਦਾਂ ਦੇ ਵਿੱਚ ਵੀ ਸੱਚ ਦੀ ਗੱਲ ਲਿਖੀ ਹੈ, ਪਰ ਉਹ ਨਹੀਂ ਬੰਦਾ ਸੁਣਦਾ, ਹੋਰ ਹੋਰ ਪਾਸੇ ਤੁਰਿਆ ਹੋਇਆ। ਦੇਖੋ ਵੇਦ ਦਾ ਅਰਥ ਕੀ ਹੁੰਦਾ, ਵੇਦ ਦਾ ਅਰਥ ਪਹਿਲਾਂ ਤੁਹਾਨੂੰ ਦੱਸ ਦਿੱਤਾ ਵੀ ਵੇਦ ਦਾ ਅਰਥ ਹੁੰਦਾ ਗਿਆਨ। ਉੱਥੇ ਆਇਆ ਵੇਦਾਂ, ਗਿਆਨਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਤੇ ਉੱਤਮ ਗਿਆਨ ਕਿਸਦਾ ਹੈ, ਉਹ ਹੈ ਪਰਮੇਸ਼ਰ ਦੇ ਨਾਮ ਰੂਪੀ ਸੱਚ ਦਾ। ਮਸਲਾ ਤੇ ਇਹ ਹੈ ਵੀ ਉੱਥੇ ਸੱਚ ਨਾਮ ਦੀ ਗੱਲ ਕੀਤੀ ਜਾ ਰਹੀ ਹੈ ਵੀ ਸਾਰੇ ਗਿਆਨਾਂ ਦੇ ਵਿੱਚੋਂ ਸ੍ਰੇਸ਼ਟ ਗਿਆਨ ਕਿਹੜਾ ਹੈ ਜਿਹੜਾ ਸਾਨੂੰ ਸੱਚ ਨਾਲ ਜੋੜਦਾ। ਪਰ ਅਸੀਂ ਉੱਥੇ ਉਦਾਹਰਨਾਂ ਦੇ ਦੇ ਕੇ ਸਪਸ਼ਟ ਕੀਤਾ ਵੀ ਦੇਖੋ ਜੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਗਿਆ, ਤੁਸੀਂ ਦੂਰ ਨਾ ਜਾਓ। ਅਸੀਂ ਅੱਜ ਦਾ ਜਦੋਂ ਹੁਕਮ ਵੀ ਤੁਸੀਂ ਬਾਹਰ ਜਦੋਂ ਆਏ ਹੋਏਗੇ, ਕਈਆਂ ਨੇ ਪੜ੍ਹਿਆ ਹੋਏਗਾ ਜਿਨ੍ਹਾਂ ਦੀ ਆਦਤ ਬਣੀ ਹੋਈ ਹੈ ਵੀ ਉਹਨਾਂ ਨੇ ਆਉਂਦੇ ਹੀ ਹੁਕਮ ਜ਼ਰੂਰ ਪੜ੍ਹਨਾ ਹੈ। ਮਹਾਰਾਜ ਨੇ ਕਬੀਰ ਸਾਹਿਬ ਦੇ ਜਿਹੜੇ ਬਚਨ ਬਖਸ਼ਿਸ਼ ਕੀਤੇ ਨੇ ਵੀ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ। ਫਿਰ ਅੱਗੇ ਉਹਨਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਪੜ੍ਹੇ ਸੁਣੇ ਕਿਆ ਹੋਈ। ਕਹਿੰਦੇ ਜੇ ਕੋਈ ਬੰਦਾ ਕਹੇ ਵੀ ਮੈਂ ਧਾਰਮਿਕ ਪੁਸਤਕਾਂ ਨੂੰ ਬੜੇ ਗਹੁ ਨਾਲ ਵਿਚਾਰਦਾ, ਮੈਨੂੰ ਤਾਂ ਸਾਰਾ ਗਿਆਨ ਹੈ, ਉਹ ਕਹਿਣ ਲੱਗੇ ਵੀ ਇਹਦੇ ਵਿਚਾਰਨ ਨਾਲ ਕੀ ਹੋ ਗਿਆ ਜੇ ਪ੍ਰੈਕਟੀਕਲੀ ਨਹੀਂ, ਜੇ ਸਹਿਜ ਅੰਦਰ ਅਡੋਲਤਾ ਨਹੀਂ ਆਈ ਫਿਰ ਤੇ ਖੇਡ ਹੀ ਨਹੀਂ ਬਣੀ। ਤੇ ਉਹ ਕਹਿਣ ਲੱਗੇ ਵੀ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਕਹਿੰਦੇ ਸੱਚ ਨਾਲ ਤੇ ਤੂੰ ਫਿਰ ਨਹੀਂ ਜੁੜਦਾ, ਬਾਰ ਬਾਰ ਸੋਚੀ ਜਾਂਦਾ ਸੋਚੀ ਜਾਂਦਾ। ਅੰਧਿਆਰੇ ਦੀਪਕ ਚਾਹੀਏ, ਜਿੱਥੇ ਹਨੇਰਾ ਹੋਏ ਉੱਥੇ ਗਿਆਨ ਦੇ ਚਾਨਣ ਦੀ ਜ਼ਰੂਰਤ ਹੁੰਦੀ ਹੈ। ਸਾਡੇ ਅੰਦਰ ਵੀ ਅਗਿਆਨਤਾ ਦਾ ਹਨੇਰਾ ਹੈ। ਤੇ ਕਹਿਣ ਲੱਗੇ ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ। ਉਹ ਬਸਤ ਅਗੋਚਰ ਕੀ ਹੈ, ਪਰਮੇਸ਼ਰ ਦਾ ਨਾਮ। ਉਹ ਅਕਾਲ ਪੁਰਖ ਜਿਹਦੇ ਤੱਕ ਪਹੁੰਚ ਨਹੀਂ ਹੋ ਸਕਦੀ ਪਰ ਉਹਦੇ ਗੁਣਾਂ ਨੂੰ ਜ਼ਰੂਰ ਧਾਰਨ ਕੀਤਾ ਜਾ ਸਕਦਾ। ਇੱਕ ਬਸਤ ਅਗੋ, ਕਹਿਣ ਲੱਗੇ ਵੀ ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ। ਬਸਤ ਅਗੋਚਰ ਪਾਈ, ਘੱਟ ਦੀਪਕ ਘੱਟ ਹਿਰਦੇ ਰੂਪੀ ਘੱਟ ਦੇ ਵਿੱਚ ਦੀਪ ਕਰਿਆ ਸਮਾਈ। ਇਹਦੇ ਨਾਲ ਕੀ ਹੋਇਆ, ਕਹਿਣ ਲੱਗੇ ਕਹਿ ਕਬੀਰ ਅਬ ਜਾਣਿਆ। ਕਹਿੰਦੇ ਹੁਣ ਮੈਨੂੰ ਸਮਝ ਲੱਗ ਗਈ, ਜਬ ਜਾਣਿਆ ਤੋ ਮਨ ਮਾਨਿਆ, ਮੇਰਾ ਮਨ ਗੁਰੂ ਦੇ ਨਾਲ ਮੰਨ ਗਿਆ। ਫਿਰ ਕੀ ਹੋਇਆ, ਕਹਿਣ ਲੱਗੇ ਮਨ ਮਾਨੇ ਲੋਕ ਨਾ ਭਤੀਜੇ। ਸਾਡਾ ਬਹੁਤਾ ਜ਼ੋਰ ਤੇ ਲੋਕਾਂ ਨੂੰ ਪ੍ਰਸੰਨ ਕਰਨ ਦੇ ਵਿੱਚ ਲੱਗਾ ਰਹਿੰਦਾ ਨਾ ਵੀ ਅੱਛਾ ਇੱਦਾਂ ਵੀ ਹੁੰਦੀ ਹੈ ਗੁਰਮਤ। ਕਹਿਣ ਲੱਗੇ ਕੋਈ ਨਹੀਂ, ਤੁਹਾਡੀ ਗੱਲ ਵੀ ਮੰਨ ਲੈਂਦੇ ਹਾਂ। ਉਹ ਕਹਿਣ ਲੱਗੇ ਲੋਕਾਂ ਨੂੰ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰੋਗੇ ਨਾ, ਇਹ ਗੱਲ ਸਮਝਾਇਆ ਨਹੀਂ ਸਮਝ ਆਉਂਦੀ, ਇਹ ਆਪ ਸਮਝਣੀ ਪੈਂਦੀ ਹੈ। ਜੇ ਬੰਦਾ ਕੋਈ ਕਹੇ ਨਾ ਕਿਸੇ ਨੂੰ ਧੱਕੇ ਨਾਲ ਕੋਈ ਐਜੂਕੇਸ਼ਨ ਦੇ ਦੇਗਾ ਨਾ, ਤੁਹਾਨੂੰ ਆਪ ਉਹਦੇ ਵਾਸਤੇ ਉਦਮ ਕਰਨਾ ਪੈਣਾ, ਮਿਹਨਤ ਕਰਨੀ ਪੈਣੀ। ਕਹੇ ਕਬੀਰ ਅਬ ਜਾਣਿਆ जब जानिया तो मन मानिया, मन माने लोग ना पतीजे, ना पतीजे तो क्या कीजे। कहते हुण नहीं पतीजदे ਉਹ ਉਹਨਾਂ ਕਰਮਕਾਂਡਾਂ ਵਾਲੇ ਪਾਸੇ ਲੱਗੇ ਹੋਏ ਨੇ ਜਿਹੜੇ ਉਹਨਾਂ ਦੇ ਮਨ ਨੂੰ ਚੰਗੇ ਲੱਗਦੇ ਨੇ, ਪਰ ਕਹਿਣ ਲੱਗੇ ਮੈਨੂੰ ਗੁਰੂ ਦੀ ਗੱਲ ਸਮਝ ਪੈ ਗਈ ਵੀ ਜਦੋਂ ਤੱਕ ਅਡੋਲਤਾ ਨਹੀਂ ਜ਼ਿੰਦਗੀ ਦੇ ਵਿੱਚ ਆਈ ਫਿਰ ਖੇਡ ਨਹੀਂ ਬਣਨੀ। ਫਿਰ ਆਪਾਂ ਇੱਕ ਬਚਨ ਗੁਰਬਾਣੀ ਵਿੱਚੋਂ ਹੋਰ ਪੜ੍ਹਦੇ ਹਾਂ, ਉਹ ਕਹਿਣ ਲੱਗੇ ਵੀ ਜੇ ਮੰਨ ਲਓ ਤੁਸੀਂ ਵੇਦ ਪੜ੍ਹ ਵੀ ਲਏ, ਕਹਿਣ ਲੱਗੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ। ਕਹਿੰਦੇ ਕੀ ਗੁਣ ਹੋਇਆ, ਕੀ ਹੋਇਆ ਜੇ ਤੁਸੀਂ ਪੜ੍ਹ ਲਏ, ਖਰ ਚੰਦਨ, ਖਰ ਕਹਿੰਦੇ ਨੇ ਖੋਤੇ ਨੂੰ। ਕਹਿਣ ਲੱਗੇ ਜੇ ਖੋਤੇ ਦੇ ਉੱਤੇ ਮੰਨ ਲਓ ਚੰਦਨ ਲੱਦ ਦਈਏ, ਆਪਾਂ ਸੁਖਮਨੀ ਸਾਹਿਬ ਤੇ ਬੜੀ ਵਾਰੀ ਪੜ੍ਹਿਆ ਹੈ ਨਾ, ਚੰਦਨ ਲੇਪ ਉਤਾਰੇ ਧੋਏ, ਗਰਦ ਵਪ੍ਰੀਤ ਭਸਮ ਸੰਗ ਹੋਏ। ਖੋਤੇ ਦੀ ਪ੍ਰੀਤ ਕਿੱਥੇ ਹੈ, ਉਹ ਤੇ ਮਿੱਟੀ 'ਚ ਆਪਣੇ ਆਪ ਨੂੰ ਲਟਾਉਣਾ ਚਾਹੁੰਦਾ ਵੀ ਮੈਂ ਤੇ ਮਿੱਟੀ 'ਚ ਖੇਡਾਂਗਾ। ਕਹਿਣ ਲੱਗੇ ਵੀ ਜੇ ਮੰਨ ਲਓ ਤੁਸੀਂ ਇਹ ਪੜ੍ਹ ਵੀ ਲਏ ਜਾਂ ਇਹਨਾਂ ਦਾ ਗਿਆਨ ਹੋ ਵੀ ਗਿਆ, ਕਹਿੰਦੇ ਹੋਇਆ ਕੀ, ਕਹਿਣ ਲੱਗੇ ਖਰ ਚੰਦਨ ਜਸ ਭਾਰਾ। ਕਹਿਣ ਲਓ ਮੰਨ ਲਓ ਖੋਤੇ ਦੇ ਉੱਤੇ ਚੰਦਨ ਲੱਦ ਦਿੱਤਾ, ਉਹਨੂੰ ਕੀ ਪਤਾ, ਉਹ ਤੇ ਕਹਿੰਦੇ ਮੇਰੇ ਤੇ ਭਾਰ ਲੱਦਿਆ ਗਿਆ। ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰ ਸਪਾਰਾ। ਕਹਿੰਦੇ ਉਹ ਜਿਹਦੇ ਨਾਲ ਤੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰਨਾ ਸੀ, ਉਹ ਤੇ ਗੱਲ ਤੇਰੀ ਜ਼ਿੰਦਗੀ ਵਿੱਚ ਆਈ ਨਹੀਂ, ਤੇ ਕਹਿਣ ਲੱਗੇ ਇਹਦਾ ਪੜ੍ਹੇ ਦਾ ਤੈਨੂੰ ਲਾਭ ਕੀ ਹੋਇਆ। ਗੱਲ ਕੀ ਵੀ ਗੁਰਬਾਣੀ ਦੇ ਵਿੱਚ ਜਿੱਥੇ ਜਿੱਥੇ ਇਹ ਜ਼ਿਕਰ ਕੀਤਾ ਗਿਆ ਉੱਥੇ ਪੂਰਾ ਇੱਕ ਵਿਸ਼ਾ ਚੱਲਦਾ, ਪਰ ਸਾਡਿਆਂ ਨੇ ਵੇਦਾਂ ਦੀ ਉਹ ਮਹਾਨਤਾ ਵਾਲੇ ਪਾਸੇ ਟਾਈਮ ਪੂਰਾ ਕਰ ਦਿੱਤਾ। ਆਓ ਹੁਣ ਇਸ ਪੱਖ ਨੂੰ ਇੱਕ ਇੱਕ ਉਦਾਹਰਣ ਲੈ ਕੇ ਸਮਝਣ ਦਾ ਯਤਨ ਕਰੀਏ। ਹੁਣ ਜੇ ਆਪਾਂ ਵੇਦਾਂ ਦੀ ਗੱਲ ਕਰੀਏ ਤੇ ਵੇਦ ਮੰਨਦੇ ਨੇ ਵੀ ਜਿਹੜੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਇਹ ਮਾਇਆ ਤੋਂ ਹੋਈ। ਵੇਦ ਦਾ ਇਹ ਮੰਨਣਾ ਵੀ ਜਿਹੜੀ ਇਹ ਸ੍ਰਿਸ਼ਟੀ ਕਾਇਨਾਤ ਹੋਣ ਦੇ ਵਿੱਚ ਆਈ ਹੈ ਨਾ, ਇਹ ਮਾਇਆ ਤੋਂ ਆਈ ਹੈ। ਜਿਵੇਂ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਨਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਉਹਨਾਂ ਦਾ ਮਤ ਹੈ ਇਹ। ਪਰ ਤੁਸੀਂ ਦੇਖੋ ਵੀ ਜਦੋਂ ਆਪਾਂ ਗੁਰਬਾਣੀ ਵਾਲੇ ਪਾਸੇ ਤੁਰੀਏ ਨਾ, ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਦਾ ਮੰਨਣਾ ਵੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਇੱਕ ਅਕਾਲ ਪੁਰਖ ਨੇ ਪੈਦਾ ਕੀਤੀ ਹੈ, ਇਹ ਉਸ ਮਾਲਕ ਦੀ ਰਚਨਾ ਹੈ। ਜਦੋਂ ਸਵਈਏ ਵੀ ਆਪਾਂ ਪੜ੍ਹਦੇ ਹਾਂ ਨਾ, ਕਿਉਂਕਿ ਗੁਰਬਾਣੀ ਜਿਹੜੀ ਹੈ ਨਾ ਸਾਧ ਸੰਗਤ, ਇਹ ਬਹੁਤ ਧਿਆਨ ਮੰਗਦੀ ਹੈ ਤੇ ਧਿਆਨ ਨਾਲ ਪੜ੍ਹਨ ਯੋਗ ਹੈ। ਆਪਾਂ ਤੇ ਬਹੁਤੀ ਵਾਰੀ ਟਾਈਮ ਹੀ ਪੂਰਾ ਕਰਦੇ ਹਾਂ ਨਾ, ਵੀ ਸਾਨੂੰ ਹੁੰਦਾ ਵੀ ਇੰਨੇ ਟਾਈਮ ਦੇ ਵਿੱਚ ਇੰਨਾ ਪਾਠ ਕਰ ਲੈਣਾ ਆਪਾਂ ਨੇ। ਜਦੋਂ ਮਹਾਰਾਜ ਕਹਿੰਦੇ ਨੇ ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਇਹਨੂੰ ਕਿਤੇ ਫੀਲਿੰਗ ਲੈ ਕੇ ਪੜ੍ਹ ਕੇ ਦੇਖੋ, ਅੰਦਰ ਖਿੜ ਜਾਏਗਾ ਵੀ ਸੱਚੇ ਪਾਤਸ਼ਾਹ ਕਿਆ ਕਮਾਲ ਦੀ ਰਚਨਾ ਕੀਤੀ ਹੈ, ਤੂੰ ਕਿੱਦਾਂ ਦਾ ਤਮਾਸ਼ਾ ਬਣਾਇਆ, ਕਿਤੇ ਫੁੱਲ ਖਿੜੇ ਹੋਏ ਨੇ, ਕਿਤੇ ਸੰਸਾਰ ਦੇ ਵਿੱਚ ਰੰਗ ਬਿਰੰਗੀਆਂ ਜਿਹੜੀਆਂ ਕਾਇਨਾਤਾਂ ਤੂੰ ਪੈਦਾ ਕਰ ਦਿੱਤੀਆਂ, ਕਹਿੰਦੇ ਕਿਆ ਕਮਾਲ ਦੀ ਰਚਨਾ ਤੇਰੀ, ਵਾਹਿਗੁਰੂ ਤੇਰੀ ਸਭ ਰਚਨਾ। ਹੁਣ ਜਦੋਂ ਆਪਾਂ ਵੇਦਾਂਤ ਵਾਲ ਜਿਹੜੇ ਕਹਿੰਦੇ ਨੇ ਵੇਦਾਂ ਦਾ ਸਾਰ ਹੈ, ਇੱਕ ਉਦਾਹਰਣ ਤੇ ਆਪਾਂ ਹੋਰ ਲੈ ਲਈਏ। ਜਦੋਂ ਆਪਾਂ ਘਰ ਦੇ ਵਿੱਚ ਨਿੰਬੂ ਲਿਆਉਂਦੇ ਹਾਂ ਨਾ, ਨਿੰਬੂ ਪਾਣੀ ਪੀਂਦੇ ਹਾਂ, ਨਿੰਬੂ ਉਹਨੂੰ ਨਿਚੋੜਦੇ ਹਾਂ, ਹੁਣ ਆਪਾਂ ਜਿਹੜਾ ਨਿੰਬੂ ਦੇ ਵਿੱਚੋਂ ਰਸ ਨਿਚੋੜਿਆ ਆਨੰਦ ਅਸੀਂ ਉਹਦਾ ਲਿਆ, ਜਿਹੜਾ ਛਿਲਕਾ ਹੈ ਉਹਦਾ, ਉਹ ਕੀ ਕਰਦੇ ਹਾਂ, ਉਹ ਸੁੱਟ ਦਿੰਦੇ ਹਾਂ ਆਪਾਂ। ਤੇ ਮੰਨ ਲਓ, ਚਲੋ ਉਹਨਾਂ ਦੀ ਗੱਲ ਆਪਾਂ ਮੰਨ ਵੀ ਲਈਏ, ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਵੇਦਾਂ ਦਾ ਤੱਤ ਸਾਰ ਹੈ, ਫਿਰ ਜਿਹੜਾ ਛਿਲਕ ਹੈ ਉਹਦਾ ਕੀ ਕਰਨਾ। ਹੁਣ ਜੇ ਰਸ ਕੱਢ ਹੀ ਲਿਆ, ਜੇ ਰਸ ਇੱਥੇ ਆ ਹੀ ਗਿਆ, ਫਿਰ ਤੁਸੀਂ ਕਾਹਨੂੰ ਉਹਦੇ ਪਿੱਛੇ ਮਗਰ ਭੱਜਦੇ ਫਿਰਦੇ ਹੋ, ਤੁਸੀਂ ਵੀ ਉਹਨਾਂ ਨੂੰ ਛੱਡੋ, ਇਸ ਪਾਸੇ ਆ ਜਾਓ। ਜਦੋਂ ਛਿਲਕਾ ਲੈ ਗਿਆ, ਜਦੋਂ ਉਹਦੇ ਚੋਂ ਰਸ ਹੀ ਨਿਕਲ ਗਿਆ, ਫਿਰ ਉਹਨੂੰ ਸੁੱਟ ਦਿੱਤਾ, ਤੇ ਫਿਰ ਹਜੇ ਤੱਕ ਅਸੀਂ ਉਹ ਰਸ ਜਦੋਂ ਨਿਕਲੀ ਗਿਆ, ਫਿਰ ਉਹ ਛਿਲਕਾ ਕਿਉਂ ਚੁੱਕੀ ਫਿਰਦੇ ਹਾਂ ਆਪਾਂ, ਉਹ ਤੇ ਸਾਨੂੰ ਸੁੱਟ ਦੇਣਾ ਚਾਹੀਦਾ। ਕੀ ਕਰਨਾ ਅਸੀਂ ਉਹਦੇ ਚੋਂ, ਜਦੋਂ ਸਾਰ ਹੀ ਕੱਢ ਲਿਆ ਆਪਾਂ ਨੇ, ਤੱਤ ਨਿਕਲ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਇੱਕ ਅਕਾਲ ਪੁਰਖ ਦੀ ਗੱਲ ਕਰਦੀ ਹੈ ਨਾ, ਵੀ ਇਹ ਸਾਰੀ ਕਾਇਨਾਤ ਉਸ ਮਾਲਕ ਦੀ ਬਣਾਈ ਹੋਈ ਹੈ, ਇੱਕ ਬਚਨ ਹੈ 1279 ਅੰਕ ਦੇ ਉੱਪਰ, ਆਪਾਂ ਉਹ ਸਾਂਝਾ ਕਰ ਲਈਏ। ਜਦੋਂ ਕਿੱਡੇ ਪਿਆਰੇ ਬਚਨ ਦੇਖੋ ਗੁਰੂ ਸਾਹਿਬ ਨੇ, ਇੱਕ ਇੱਕ ਬਚਨ ਨੂੰ ਨਾ ਧਿਆਨ ਨਾਲ ਪੜ੍ਹਨਾ ਜਿਹੜਾ ਸਾਡਾ ਫਰਜ਼ ਬਣਦਾ, ਫਿਰ ਕਿਤੇ ਜਾ ਕੇ ਸਾਨੂੰ ਗੱਲ ਸਮਝ ਪੈ ਸਕਦੀ ਹੈ। ਕਹਿੰਦੇ ਨੇ ਆਪੀ ਨੇ ਆਪ ਸਾਜ। ਦੇਖੋ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਨਾ, ਜਦੋਂ ਉਹਨਾਂ ਨੇ ਸਲੋਕ ਲਿਖਿਆ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਤੇ ਜਦੋਂ ਸਵਈਏ ਪੜ੍ਹਦੇ ਆਪਾਂ ਭੱਟਾਂ ਦੇ, ਜਦੋਂ ਉਹਦੇ ਵਿੱਚ ਗੱਲ ਆਉਂਦੀ ਹੈ ਵੀ ਕਹਿ ਨਾ ਸਕੈ ਕਉ ਤੂੰ ਕਦਕਾ, ਕੋਈ ਨਹੀਂ ਕਹਿ ਸਕਦਾ ਵੀ ਤੂੰ ਕਦੋਂ ਦਾ ਹੈ, ਇਹੀ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਾਰੰਭ ਦੇ ਵਿੱਚ ਲਿਖੀ, ਸਮਾਂ ਨਹੀਂ ਦੱਸਿਆ, ਉਹਨੇ ਕਿਹਾ ਵੀ ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ, ਮੁੱਢ ਤੋਂ, ਯੁਗਾਂ ਦੇ ਮੁੱਢ ਤੋਂ ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਹੁਣ ਤੱਕ ਤੇ ਆਉਣ ਵਾਲੇ ਸਮੇਂ ਤੱਕ ਇਹ ਸੱਚ ਹੀ ਰਹੇਗਾ। ਨਿਰਣਾ ਨਹੀਂ ਦਿੱਤਾ ਵੀ ਇਹ ਟਾਈਮ ਬੰਨ ਦਿੱਤਾ ਵੀ ਇਸ ਟਾਈਮ ਦੇ ਉੱਤੇ ਨਾ, ਕਿਉਂਕਿ ਜਦੋਂ ਜਪਜੀ ਸਾਹਿਬ ਦੀ ਆਪਾਂ ਪੌੜੀ ਪੜ੍ਹਦੇ ਹਾਂ ਨਾ, ਥਿਤ ਵਾਰਨਾ ਜੋਗੀ ਜਾਣਾ, ਰੁੱਤ ਮਾਂ ਨਾ ਜਾ ਕਰਤਾ ਸਿਰਠੀ ਕੋ ਸਾਜੇ ਆਪੇ, ਉਹ ਆਪ ਜਾਣਦਾ। ਨਿਰਣਾ ਨਹੀਂ ਦਿੱਤਾ, ਦਾਵਾ ਨਹੀਂ ਕੀਤਾ, ਪਰ ਜਿਹੜਾ ਵੇਦ ਲਿਖਣ ਵਾਲਾ ਹੈ ਉਹ ਦਾਵਾ ਕਰ ਰਿਹਾ ਵੀ ਇਹ ਪੱਕੀ ਗੱਲ ਹੈ ਵੀ ਜਿਹੜੀ ਸ੍ਰਿਸ਼ਟੀ ਆ ਮਾਇਆ ਤੋਂ ਹੀ ਬਣੀ। ਪਰ ਮਹਾਰਾਜ ਕਹਿਣ ਲੱਗੇ ਨਹੀਂ, ਉਹ ਮਾਲਕ ਨੇ ਕੀ ਕੀਤਾ, ਆਪੀ ਨੇ ਆਪ ਸਾਜ ਆਪ ਪਛਾਣਿਆ। ਇਸੇ ਨੂੰ ਕਹਿੰਦੇ ਹਾਂ ਜਦੋਂ ਆਪਾਂ ਇੱਕੋ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜ੍ਹਦੇ ਹਾਂ ਨਾ, ਜਿਹੜਾ ਸਵੈ ਭੰਗ ਹੈ, ਸਵੈ ਪ੍ਰਕਾਸ਼ ਦੀ ਆਪਾਂ ਗੱਲ ਕਰਦੇ ਹਾਂ, ਉਹ ਇਹੀ ਹੈ ਵੀ ਉਹਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਨੇ ਪ੍ਰਕਾਸ਼ ਕਿਤੇ ਤੋਂ ਉਧਾਰਾ ਨਹੀਂ ਲਿਆ। ਤੇ ਕਹਿਣ ਲੱਗੇ ਵੀ ਆਪੀ ਨੇ ਆਪ ਸਾਜ ਆਪ ਪਛਾਣਿਆ, ਉਹਨੇ ਆਪਣੇ ਅਸਲੇ ਨੂੰ ਜਾਣਿਆ, ਆਪਣੇ ਆਪ ਨੂੰ ਬਣਾ ਕੇ। ਅੰਬਰ ਧਰਤ, ਅੰਬਰ ਅਸਮਾਨ, ਧਰਤ ਧਰਤੀ, ਕੀ ਕੀਤਾ, ਵਿਛੋੜ, ਕਹਿੰਦੇ ਇਹਨਾਂ ਨੂੰ ਦੋਨਾਂ ਨੂੰ ਮਨ ਨੂੰ ਵੱਖ ਕਰ ਦਿੱਤਾ। ਇਹ ਜੁੜੇ ਹੋਏ ਸੀ ਪਰ ਇਹਨਾਂ ਨੂੰ ਵੱਖ ਕਰ ਦਿੱਤਾ। ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਚੰਦੋਆ ਲੱਗਿਆ ਹੋਇਆ ਨਾ। ਕਹਿਣ ਲੱਗੇ ਸਾਰਾ ਅਸਮਾਨ ਮਾਨੋ ਉਸ ਅਕਾਲ ਪੁਰਖ ਦਾ ਤਖਤ ਇਸ ਸੰਸਾਰ ਦੇ ਵਿੱਚ ਲੱਗਿਆ ਹੋਇਆ ਤੇ ਜਿਹੜਾ ਅਸਮਾਨ ਹੈ ਇਹ ਚੰਦੋਏ ਦੇ ਰੂਪ ਦੇ ਵਿੱਚ ਉੱਪਰ ਸ਼ੋਭਾ ਪਾ ਰਿਹਾ। ਫਿਰ ਕੀ ਕੀਤਾ, ਕਹਿਣ ਲੱਗੇ ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ, ਕੋਈ ਥੰਮ ਨਹੀਂ। ਆ ਦੇਖੋ ਇੰਨਾ ਕੁ ਏਰੀਆ, ਇਹਨੂੰ ਰੋਕਣ ਵਾਸਤੇ ਕਿੰਨੇ ਹੀ ਪਿੱਲਰ ਦਿੱਤੇ ਹੋਏ ਨੇ। ਪਰ ਕਹਿਣ ਲੱਗੇ ਵੀ ਇੱਕ ਕਬੀਰ ਸਾਹਿਬ ਦਾ ਇੱਥੇ ਬਚਨ ਮੈਨੂੰ ਚੇਤੇ ਆਇਆ, ਉਹ ਕਹਿਣ ਲੱਗੇ ਦੁਨੀਆਂ ਦੇ ਲੋਕੋ ਜਿਹੜੀ ਉਸ ਮਾਲਕ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਨਾ, ਕਿੱਡੀ ਕਮਾਲ ਦੀ ਹੈ। ਕਹਿਣ ਲੱਗੇ ਓਏ ਜੋ ਦਿਸੈ ਅੰਬਰ ਤਾਰੇ, ਕਹਿੰਦੇ ਉਹ ਜਿਹੜੇ ਤੁਹਾਨੂੰ ਤਾਰੇ ਦਿਸ ਰਹੇ ਨੇ ਨਾ ਅਸਮਾਨ ਦੇ ਉੱਤੇ, ਤੁਹਾਨੂੰ ਅਸਮਾਨ ਦਿਸ ਰਿਹਾ, ਕਹਿੰਦੇ ਕਦੇ ਸੋਚਿਆ ਕਿਨ ਓਏ ਚੀਤੇ ਚੀਤਨ ਹਾਰੇ, ਵੀ ਇਹ ਕਿਹਨੇ ਜੜ ਦਿੱਤੇ ਉੱਪਰ। ਜਦੋਂ ਆਪਾਂ ਘਰ ਦੇ ਵਿੱਚ ਡਿਜ਼ਾਇਨਿੰਗ ਕਰਦੇ ਹਾਂ ਨਾ, ਕਿਸੇ ਨੂੰ ਬੁਲਾਉਂਦੇ ਹਾਂ ਵੀ ਮੇਰੀ ਛੱਤ ਸੋਹਣੀ ਹੋਣੀ ਚਾਹੀਦੀ, ਇਹ 'ਚ ਡਿਜ਼ਾਇਨ ਬੜਾ ਵਧੀਆ ਪਾ ਦੇ, ਉਹ ਤੇ ਕਿਸੇ ਬੰਦੇ ਨੇ ਪਾ ਦਿੱਤਾ। ਕਹਿਣ ਲੱਗੇ ਕਿੱਡਾ ਸੋਹਣਾ ਅਸਮਾਨ ਉਹਦੇ ਉੱਤੇ, ਕਹਿਣ ਲੱਗੇ ਉਸ ਮਾਲਕ ਨੇ ਕਿੱਡੀ ਸੋਹਣੀ ਕਾਰਾਗਿਰੀ ਕੀਤੀ। ਕਹਿਣ ਲੱਗੇ ਕਿਨ ਓਏ ਚੀਤੇ ਚੀਤਨ ਹਾਰੇ, ਕਦੇ ਸੋਚਿਆ, ਕਹੋ ਕਬੀਰ ਅੰਬਰ ਕਾਸਿਓ ਲਾਗਾ, ਕਹਿੰਦੇ ਦੱਸੋਗੇ ਵੀ ਖਾਦੇ ਨਾਲ ਜੁੜਿਆ ਹੋਇਆ ਇਹ ਅੰਬਰ, ਕਿਹਨੇ ਰੋਕਿਆ ਹੋਇਆ। ਪਰ ਕਹਿਣ ਲੱਗੇ ਬੂਝੇ ਬੂਝਨ ਹਾਰ ਸੁਭਾਗਾ, ਜਿਹੜਾ ਸੱਚ ਦੀ ਗੱਲ ਉਹਨੂੰ ਸਮਝਦਾ ਹੈ ਨਾ ਵੀ ਇਹ ਮਾਲਕ ਦੀ ਉਸ ਰਚਨਾ ਦੀ ਇੱਕ ਬੜੀ ਬੇਮਿਸਾਲ ਉਦਾਹਰਣ ਹੈ ਵੀ ਉਹਨੇ ਆਪਣੇ ਹੁਕਮ ਦੇ ਵਿੱਚ ਇਹਨੂੰ ਰੋਕਿਆ ਹੋਇਆ ਟਕਾਇਆ ਹੋਇਆ। ਇੱਥੇ ਵੀ ਉਹੀ ਉਦਾਹਰਣ ਦੇ ਰਹੇ ਨੇ, ਕਹਿਣ ਲੱਗੇ ਅੰਬਰ ਧਰਤ ਵਿਛੋੜ ਚੰਦੋਆ ਤਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ, ਥੰਮਾ ਤੋਂ ਬਿਨਾਂ ਹੀ ਕਹਿਣ ਲੱਗੇ ਸਾਰਾ ਜਿਹੜਾ ਅਸਮਾਨ ਰੋਕਿਆ ਹੋਇਆ ਇਹ ਕਮਾਲ ਦੀ ਰਚਨਾ ਹੈ ਉਸ ਮਾਲਕ ਦੀ ਜਿਹਨੇ ਉਹਨੇ ਆਪ ਬਣਾਈ ਹੈ। ਨਿਸ਼ਾਨਿਆ ਕਹਿੰਦੇ ਨੇ ਨਗਾਰੇ ਨੂੰ, ਕਹਿੰਦੇ ਉਹਨੇ ਇਸ ਤਰੀਕੇ ਦਾ ਨਗਾਰਾ ਵਜਾਇਆ ਹੋਇਆ ਆਪਣੇ ਸ਼ਬਦ ਦਾ ਹੁਕਮ ਦਾ ਵੀ ਇਹ ਬਿਨਾਂ ਥੰਮਾ ਤੋਂ ਹੀ ਰੋਕਿਆ ਹੋਇਆ। ਫਿਰ ਕੀ ਕੀਤਾ, ਕਹਿਣ ਲੱਗੇ ਸੂਰਜ ਚੰਦ ਉਪਾਏ ਜੋਤ ਸਮਾਣਿਆ, ਸੂਰਜ ਵੀ ਉਹਨੇ ਬਣਾਇਆ, ਚੰਦਰਮਾ ਵੀ ਉਹਨੇ ਬਣਾਇਆ ਤੇ ਉਹਦੇ ਵਿੱਚ ਆਪ ਸਮਾਇਆ ਹੋਇਆ। ਹੁਣ ਆਪਾਂ ਤਾਂ ਕਹਿੰਦੇ ਵੀ ਸੂਰਜ ਬੜਾ ਗਰਮ ਹੈ, ਉਹਦੇ 'ਚ ਕਿੱਦਾਂ ਕੋਈ ਸਮਾ ਸਕਦਾ। ਜਦੋਂ ਉਦਾਹਰਣ ਦੇ ਤੌਰ 'ਤੇ ਇਹ ਸ਼ਬਦ ਵਰਤੇ ਜਾਂਦੇ ਨੇ ਤੇ ਉੱਥੇ ਉਹਦੇ ਨਿਯਮ ਲਾਗੂ ਹੋਣ ਦੀ ਗੱਲ ਆਉਂਦੀ ਹੈ ਵੀ ਉਹਨੇ ਆਪਣੇ ਨਿਯਮ ਦੇ ਵਿੱਚ ਉਹਨੂੰ ਦੇਖੋ ਕਿੰਨੀ ਤਪਸ਼ ਹੈ, ਧਰਤੀ ਤੋਂ ਕਿੰਨੀ ਦੂਰ ਰੱਖਿਆ, ਸਾਨੂੰ ਉਹ ਧੁੱਪ ਵੀ ਚਾਹੀਦੀ ਹੈ, ਧੁੱਪ ਤੋਂ ਬਿਨਾਂ ਵੀ ਸਾਡਾ ਸਰੀਰ ਰੋਗੀ ਹੋ ਜਾਂਦਾ, ਪਰ ਉਹਨੇ ਇੱਕ ਲਿਮਿਟ ਦੇ ਵਿੱਚ ਉਹਨੂੰ ਇੰਨੀ ਦੂਰੀ 'ਤੇ ਸੈੱਟ ਕੀਤਾ ਹੋਇਆ, ਜੇ ਨੇੜੇ ਆ ਗਿਆ ਤਾਂ ਸਾੜ ਕੇ ਸਵਾਹ ਕਰ ਦੇਗਾ। ਇਹ ਜੋਤ ਸਮਾਣੀ ਹੈ ਵੀ ਉਹਨੇ ਆਪਣੇ ਨਿਯਮ ਦੇ ਵਿੱਚ ਉਹਨੂੰ ਬੱਝਿਆ ਹੋਇਆ, ਨੇੜੇ ਨਹੀਂ ਆ ਸਕਦਾ। ਵੀ ਬੰਦੇ ਕਹੇ ਵੀ ਜਿਵੇਂ ਕਈਆਂ ਨੇ ਤੇ ਸੂਰਜ ਨੂੰ ਹੀ ਮੂੰਹ 'ਚ ਪਾ ਲਿਆ, ਇੱਦਾਂ ਸੂਰਜ ਮੂੰਹ 'ਚ ਨਹੀਂ ਪੈਂਦੇ ਹੁੰਦੇ, ਇਹ ਤੇ ਵਰਤੋਂ ਦੇ ਸਾਧਨ ਨੇ, ਅਕਾਲ ਪੁਰਖ ਨੇ ਵਰਤਣ ਵਾਸਤੇ ਦਿੱਤੇ ਨੇ। ਤੇ ਕਹਿਣ ਲੱਗੇ ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ, ਕਹਿੰਦੇ ਉਹਨੇ ਇਹ ਸੂਰਜ ਚੰਦਰਮਾ ਪੈਦਾ ਕੀਤੇ ਤੇ ਉਹਦੇ ਵਿੱਚ ਆਪ ਆਪਣਾ ਹੁਕਮ ਟਕਾ ਦਿੱਤਾ। ਫਿਰ ਕੀ ਕੀਤਾ, ਸੂਰਜ ਤੇ ਚੰਦਰਮਾ ਨਾਲ ਕੀ ਬਣਿਆ? ਦੇਖੋ ਲੜੀਵਾਰ ਦੇਖਿਓ ਤੁਸੀਂ, ਜੇ ਸੂਰਜ ਤੇ ਚੰਦਰਮਾ ਨਾ ਹੋਣ ਤੇ ਦਿਨ ਤੇ ਰਾਤ ਵੀ ਨਹੀਂ ਹੋ ਸਕਦੇ, ਕਿੱਡਾ ਕਮਾਲ ਦਾ। ਦੇਖੋ ਇੱਕ ਪੂਰਾ ਨਿਯਮਬੱਧ ਸਤਿਗੁਰੂ ਨੇ ਬਚਨ ਦਰਜ ਕੀਤੇ ਨੇ। ਐਵੇਂ ਨਹੀਂ ਵੀ ਜਿਵੇਂ ਆ ਗਏ ਸੀ ਭਗਤ ਉੱਠ ਕੇ ਵੀ ਸਾਡੀ ਵੀ ਬਾਣੀ ਦਰਜ ਕਰ ਦਿਓ, ਕਹਿੰਦੇ ਕੋਈ ਲੌਜਿਕ ਤੇ ਦਿਓ ਯਾਰ, ਤੁਹਾਡੇ ਬਚਨ ਦਰਜ ਕਰ ਦਈਏ, ਪਰ ਕੁਛ ਤੇ ਦੱਸੋ ਕੀ ਕਹਿਣਾ ਚਾਹ ਰਹੇ ਹੋ ਤੁਸੀਂ, ਤੁਹਾਨੂੰ ਤੇ ਆਪਣੀ ਗੱਲ ਦਾ ਵੀ ਇੱਦਾਂ ਨਹੀਂ ਪਤਾ ਕੀ ਲਿਖਿਆ ਤੁਸੀਂ। ਕਹਿਣ ਲੱਗੇ ਕੀਏ ਰਾਤ ਦਿਨੰਤ ਚੋਜ ਵਿਡਾਣੇ ਆ। ਕਹਿੰਦੇ ਉਹਨੇ ਦਿਨ ਬਣਾ ਦਿੱਤੇ ਤੇ ਉਹਨੇ ਰਾਤ ਬਣਾ ਦਿੱਤੀ, ਇਹ ਉਹਦਾ ਚੋਜ ਹੈ, ਵਿਡਾਣ ਹੈ, ਤਮਾਸ਼ਾ ਹੈ ਉਹਦਾ, ਅਚਰਜ ਖੇਡ ਹੈ। ਤੀਰਥ ਧਰਮ ਵਿਚਾਰ ਨਾਵਣ ਪੁਰ ਬਾਣੇ ਆ। ਜਦੋਂ ਇਹ ਸਾਰੀਆਂ ਚੀਜ਼ਾਂ ਹੋਂਦ ਵਿੱਚ ਆਈਆਂ, ਫਿਰ ਬੰਦੇ ਦੇ ਮਨ ਵਿੱਚ ਖਿਆਲ ਆਉਂਦਾ ਵੀ ਕੋਈ ਧਰਮ ਵੀ ਕਮਾਇਆ ਜਾਏ। ਕਈਆਂ ਨੇ ਤੀਰਥਾਂ ਦੇ ਮਨ ਵਿੱਚ ਖਿਆਲ ਪੈਦਾ ਕਰ ਲਏ, ਕਹਿੰਦੇ ਇਹ ਵੀ ਆਪ ਹੀ ਪੈਦਾ ਕੀਤੇ ਨੇ। ਕਿਉਂ? ਕਿਉਂਕਿ ਇਹਨੂੰ ਲੱਗਿਆ ਵੀ ਸ਼ਾਇਦ ਇੱਦਾਂ ਧਰਮ ਕਮਾਇਆ ਜਾ ਸਕਦਾ। ਪਰ ਮਹਾਰਾਜ ਕਹਿਣ ਲੱਗੇ ਸੱਚੇ ਤੁਧ ਸਰ ਅਵਰ ਨਾ ਕੋਏ ਕਿ ਆਖ ਵਖਾਣਿਆ। ਕਹਿਣ ਲੱਗੇ ਤੇਰੇ ਵਰਗਾ ਕੋਈ ਹੋਰ ਨਹੀਂ, ਤੇਰੇ ਵਰਗਾ ਤੇ ਤੂੰ ਹੀ ਹੈ, ਕੋਈ ਹੋਰ ਤੇਰੇ ਵਰਗਾ ਨਹੀਂ। ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਇਸ ਪੰਕਤੀ ਨੂੰ ਧਿਆਨ ਨਾਲ ਸਮਝਿਓ, ਇੱਕੋ ਹੀ ਅਕਾਲ ਪੁਰਖ ਇਸ ਸੰਸਾਰ ਦੇ ਵਿੱਚ ਸਦਾ ਸਥਿਰ ਰਹਿਣ ਵਾਲਾ ਹੈ, ਹੋਰ ਆਵਣ ਆਉਣ ਵਾਲੇ ਨੇ ਤੇ ਜਾਣਿਆ ਜਾਣ ਵਾਲੇ ਨੇ। ਤੇ ਫਿਰ ਜਿਹੜਾ ਕਹਿੰਦਾ ਵੀ ਮਾਇਆ ਤੋਂ ਸ੍ਰਿਸ਼ਟੀ ਪੈਦਾ ਹੋਈ ਉਹ ਕਿੱਥੇ ਬਚਿਆ ਰਹਿ ਜਾਏਗਾ, ਉਹਨੇ ਵੀ ਇੱਕ ਦਿਨ ਜਿਹੜਾ ਆਇਆ ਉਹਨੇ ਸੰਸਾਰ ਤੋਂ ਜਾਣਾ। ਫਿਰ ਜਦੋਂ ਆਪਾਂ ਅੱਗੇ ਇਸ ਗੱਲ ਨੂੰ ਸਮਝਾਂਗੇ ਵੀ ਉਹ ਕਹਿੰਦਾ ਵੀ ਮਾਇਆ ਤੋਂ ਸ੍ਰਿਸ਼ਟੀ ਬਣੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਵੀ ਇੱਕ ਅਕਾਲ ਪੁਰਖ ਦੀ ਇਹ ਰਚਨਾ, ਉਹਨੇ ਸਾਰਾ ਕੁਝ ਸਾਜਿਆ ਹੋਇਆ। ਫਿਰ ਉਹਦਾ ਦੂਜਾ ਸਿਧਾਂਤ ਕੀ ਹੈ? ਇੱਥੇ ਆਪਾਂ ਇਹ ਕਲੀਅਰ ਕਰ ਲਈਏ ਵੀ ਜਿਹੜੀ ਇਹ ਕਾਇਨਾਤ ਬਣਾਈ ਹੈ ਇਹ ਇੱਕ ਅਕਾਲ ਪੁਰਖ ਦੀ ਰਚਨਾ, ਜਿਹਨੂੰ ਆਪਾਂ ਪੜ੍ਹਦੇ ਹਾਂ ਆਸਾ ਕੀ ਵਾਰ ਦੀ ਬਾਣੀ ਵਿੱਚ, ਆਪੀ ਨੇ ਆਪ ਸਾਜਿਓ, ਆਪੀ ਨੇ ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਉਹ ਇਹਨੂੰ ਬਣਾ ਕੇ ਆਪ ਬੈਠਾ ਹੋਇਆ ਇਹਦੇ ਵਿੱਚ। ਉਹਨਾਂ ਦਾ ਦੂਜਾ ਸਿਧਾਂਤ ਕੀ ਹੈ? ਇਹ ਗੱਲ ਮੇਰੇ ਖਿਆਲ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਵੀ ਇਹ ਰਚਨਾ ਜਿੰਨੀ ਵੀ ਬਣਾਈ ਹੋਈ ਹੈ ਇਹ ਮਾਇਆ ਦੀ ਨਹੀਂ, ਬਲਕਿ ਉਸ ਅਕਾਲ ਪੁਰਖ ਦੀ ਕਾਇਨਾਤ ਬਣਾਈ ਹੋਈ ਹੈ ਜਿਹਨੂੰ ਉਹਨੇ ਆਪ ਸਾਜਿਆ ਤੇ ਇਹਦੇ ਵਿੱਚ ਆਪ ਬੈਠਾ ਹੋਇਆ। ਦੂਜਾ ਉਹਨਾਂ ਦਾ ਜਿਹੜਾ ਸਿਧਾਂਤ ਇਹ ਹੈ, ਕਹਿੰਦੇ ਕਿ ਅਹੰ ਬ੍ਰਹਮ ਸਮ, ਮੈਂ ਹੀ ਬ੍ਰਹਮ ਹਾਂ, ਕੋਈ ਹੋਰ ਦੂਜਾ ਨਹੀਂ। ਪਰ ਅਸੀਂ ਗੁਰਬਾਣੀ 'ਚ ਕੀ ਪੜ੍ਹਦੇ ਹਾਂ? ਤੂੰ ਸਦਾ ਸਲਾਮਤ, ਵੀ ਤੂੰ ਹੀ ਕਹਿ, ਜਿਹੜਾ ਸਦਾ ਰਹਿਣ ਵਾਲਾ, ਜਿਹੜਾ ਕਹੇ ਮੈਂ ਕਹਾਂ ਵੀ ਮੈਂ ਰੱਬ ਹਾਂ, ਮੇਰੇ ਅੰਦਰ ਉਹਦੀ ਜੋਤ ਹੋ ਸਕਦੀ ਹੈ, ਪਰ ਮੇਰਾ ਸਰੀਰ ਇੱਕ ਦਿਨ ਜਾਏਗਾ, ਇਸ ਸੰਸਾਰ ਦੇ ਵਿੱਚੋਂ ਬਿਨਸੇਗਾ। ਇਹਦੇ ਵਿੱਚੋਂ ਕੀ ਨਿਕਲਦਾ? ਮੈਂ ਅਤੇ ਮੇਰਾ ਵਿੱਚ ਕੀ ਹੈ? ਅਗਿਆਨ ਹੈ। ਪਰ ਗੁਰਬਾਣੀ ਦਾ ਸਿਧਾਂਤ ਕੀ ਹੈ? ਤੂੰ ਅਤੇ ਤੇਰਾ ਵਿੱਚ ਗਿਆਨ ਹੈ। ਹੁਣ ਆਪਾਂ ਇਹਨੂੰ ਸਮਝੀਏ ਗੁਰਬਾਣੀ ਦੇ ਵਿੱਚੋਂ। ਕਬੀਰ ਸਾਹਿਬ ਦਾ ਬਚਨ ਹੈ 339 ਅੰਕ ਦੇ ਉੱਪਰ ਗੁਰਬਾਣੀ ਦੇ ਵਿੱਚ। ਹੁਣ ਜਿੱਥੇ ਮੈਂ ਹੋਏਗੀ ਉੱਥੇ ਤੂੰ ਦਾ ਵਾਸਾ ਨਹੀਂ ਹੋ ਸਕਦਾ। ਜਿਵੇਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਨਾ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿਣ ਲੱਗੇ ਵੀ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਪਰਸਪਰ ਟੱਕਰ ਹੈ, ਆਪਾਂ ਸੌਖਾ ਸਮਝ ਲਈਏ। ਹੁਣ ਜੇ ਆਪਾਂ ਕਹੀਏ ਵੀ ਹਨੇਰੇ ਨੂੰ ਵੀ ਇੱਕੋ ਹੀ ਥਾਂ 'ਤੇ ਰੱਖਣਾ ਅਤੇ ਚੰਨ ਨੂੰ ਵੀ ਇੱਕੋ ਹੀ ਥਾਂ 'ਤੇ ਰੱਖਣਾ, ਇਹ ਪੋਸੀਬਿਲਟੀ ਨਹੀਂ ਵੀ ਹਨੇਰਾ ਵੀ ਇੱਕ ਥਾਂ 'ਤੇ ਰੱਖ ਲਈਏ ਅਤੇ ਚਾਨਣ ਵੀ। ਜਿੱਥੇ ਚਾਨਣ ਆਏਗਾ ਉੱਥੇ ਹਨੇਰਾ ਆਟੋਮੈਟਿਕਲੀ ਗਾਇਬ ਹੋ ਜਾਏਗਾ। ਅਤੇ ਹੁਣ ਕਬੀਰ ਸਾਹਿਬ ਨੇ ਇਸ ਗੱਲ ਨੂੰ ਸਮਝਾਇਆ, ਕਹਿਣ ਲੱਗੇ ਵੀ ਉਹ ਕਹਿੰਦਾ ਵੀ ਮੈਂ ਸਾਰਾ ਕੁਝ ਹਾਂ, ਪਰ ਇਹ ਕਾਰਨ ਕਿਉਂ? ਕਿਉਂਕਿ ਮੇਰੇ ਅੰਦਰ ਜਦੋਂ ਬੁੱਧੀ ਹੰਕਾਰ ਵਾਲੀ ਹੁੰਦੀ ਹੈ ਨਾ, ਫਿਰ ਮੈਂ ਕਹਿੰਦਾ ਵੀ ਮੇਰੇ ਤੋਂ ਬਿਨਾਂ ਕੁਛ ਹੋ ਹੀ ਨਹੀਂ ਸਕਦਾ। ਇੱਕ ਬਚਨ ਹੋਰ ਹੈ ਕਬੀਰ ਸਾਹਿਬ ਦਾ, ਕਹਿਣ ਲੱਗੇ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ। ਕਹਿੰਦੇ ਜਦੋਂ ਤੱਕ ਹਉਮੈ ਦੇ ਵਿੱਚ ਤੁਰਿਆ ਰਹੇਗਾ ਨਾ, ਇੱਕ ਵੀ ਕੰਮ ਨਹੀਂ ਸਵਾਰ ਸਕਦਾ, ਹੰਕਾਰ ਦੇ ਵਿੱਚ ਤੁਰਿਆ ਹੋਇਆ। ਉਦਾਹਰਣ ਦਿੱਤੀ, ਕਹਿਣ ਲੱਗੇ ਰਾਜਾ ਰਾਮ ਪਰਮੇਸ਼ਵਰ ਨੂੰ ਸੰਬੋਧਨ ਕੀਤਾ, ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ। ਕਹਿਣ ਲੱਗੇ ਤੂੰ ਹੀ ਇਸ ਸੰਸਾਰ ਦੇ ਵਿੱਚੋਂ ਵਿਕਾਰਾਂ ਦੇ ਵਿੱਚੋਂ ਤਾਰਨ ਵਾਲਾ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਤੇ ਨਾ ਤੂੰ ਕਿਸੇ ਤੋਂ ਡਰਦਾ, ਨਿਰਭਉ ਹੈ। ਪਰ ਕਹਿਣ ਲੱਗੇ ਸਾਨੂੰ ਕਿਉਂ ਨਹੀਂ ਸਮਝ ਪਈ? ਕਿਉਂ? ਕਹਿਣ ਲੱਗੇ ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਤੁਮ ਹੋ ਹਮ ਨਾਹੀਂ। ਕਹਿੰਦੇ ਜਦੋਂ ਤੱਕ ਮੈਂ ਆਪਣੇ ਆਪ ਨੂੰ ਕੁਝ ਸਮਝ ਹੀ ਬੈਠਾ ਸੀ ਨਾ, ਮੈਂ ਆਪਣੇ ਅਕਲ ਦੇ ਆਪਣੇ ਬੁੱਧ ਦੇ ਜ਼ੋਰ ਤੇ ਤੁਰਿਆ ਹੋਇਆ ਸੀ ਵੀ ਮੈਂ ਆ ਸਾਰਾ ਕੁਛ, ਉਦੋਂ ਤੱਕ ਕੀ ਸੀ? ਕਹਿਣ ਲੱਗੇ ਉਦੋਂ ਤੱਕ ਤੂੰ ਮੇਰੇ ਨੇੜੇ ਤੇੜੇ ਵੀ ਨਹੀਂ ਸੀ। ਆਪਾਂ ਜਦੋਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਨਾ ਸਾਧ ਸੰਗਤ, ਇੱਕ ਬਚਨ ਹੈ ਬਹੁਤ ਪਿਆਰਾ, ਬਚਨ ਸਾਰੇ ਹੀ ਪਿਆਰੇ ਨੇ, ਪਰ ਜਦੋਂ ਕੋਈ ਉਦਾਹਰਣ ਦਿੰਦੇ ਹਾਂ ਇਹ ਸਾਡੀ ਜ਼ਬਾਨ ਦੇ ਉੱਤੇ ਸ਼ਬਦ ਆ ਜਾਂਦੇ ਨੇ। ਜਦੋਂ ਆਪਾਂ ਪੜ੍ਹਦੇ ਹਾਂ ਨਾ ਸਭ ਤੇ ਨੇੜੇ, ਸਭੋਂ ਤੇ ਇਹ ਕਿੱਦਾਂ ਹੋ ਸਕਦਾ? ਉਹ ਕਹਿਣ ਲੱਗੇ ਸਾਰਿਆਂ ਦੇ ਨੇੜੇ ਵੀ ਹੈ ਤੇ ਸਾਰਿਆਂ ਤੋਂ ਦੂਰ ਵੀ ਹੈ, ਜਾਂ ਤੇ ਸਾਰਿਆਂ ਦੇ ਨੇੜੇ ਹੋਏਗਾ ਤੇ ਜਾਂ ਸਾਰਿਆਂ ਤੋਂ ਦੂਰ ਹੋਏਗਾ। ਜਦੋਂ ਤੱਕ ਮੈਂ ਹੈ ਅੰਦਰ, ਹੰਕਾਰ ਹੈ ਅੰਦਰ, ਉਦੋਂ ਤੱਕ ਨੇੜਤਾ ਨਹੀਂ। ਜਦੋਂ ਮੈਂ ਖਤਮ ਹੁੰਦੀ ਹੈ, ਹੰਕਾਰ ਖਤਮ ਹੁੰਦਾ ਹੈ ਨਾ ਗੁਰੂ ਦੀ ਬਾਣੀ ਦੇ ਸ਼ਬਦਾਂ ਦੀ ਸਿੱਖਿਆ ਦੇ ਨਾਲ, ਫਿਰ ਜਦੋਂ ਅੰਦਰ ਖੇਡ ਬਣ ਜਾਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ। ਇਹਨੂੰ ਕਹਿੰਦੇ ਨੇ ਸਭ ਤੇ ਨੇੜੇ ਸਮੂਹ ਤੇ ਦੂਰ। ਜਦੋਂ ਮੈਂ ਹੈ ਉਦੋਂ ਦੂਰੀ ਹੈ, ਤੇ ਜਦੋਂ ਆ ਗਿਆ ਵੀ ਤੂੰ ਹੀ ਹੈ ਸਤਿਗੁਰੂ ਜੋ ਕੁਝ ਹੈ, ਫਿਰ ਉਦੋਂ ਨੇੜਤਾ। ਇੱਥੇ ਉਹੀ ਗੱਲ ਚੱਲ ਰਹੀ ਹੈ, ਕਹਿਣ ਲੱਗੇ ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਤੁਮ ਹੋ ਹਮ ਨਾਹੀਂ। ਕਹਿਣ ਲੱਗੇ ਜਦੋਂ ਤੱਕ ਮੈਂ ਆਪਣੀ ਹਉਮੈ ਦੀ ਬੁੱਧੀ ਦੇ ਹੰਕਾਰ ਦੇ ਵਿੱਚ ਅਕਲ ਦੇ ਜ਼ੋਰ ਤੇ ਤੁਰਿਆ ਫਿਰਦਾ ਸੀ ਨਾ ਵੀ ਮੇਰੇ ਵਰਗਾ ਕੋਈ ਨਹੀਂ, ਉਦੋਂ ਤੱਕ ਤੂੰ ਮੇਰੇ ਨੇੜੇ ਤੇੜੇ ਵੀ ਨਹੀਂ ਸੀ, ਮੈਂ ਤੈਨੂੰ ਸਮਝਦਾ ਹੀ ਕੁਝ ਨਹੀਂ ਸੀ। ਪਰ ਕਹਿਣ ਲੱਗੇ ਅਬ ਤੁਮ ਏਕ ਭਏ ਹੈ, ਏਕੈ ਦੇਖਤ ਮਨ ਪਤੀ ਆਹੀ। ਕਹਿਣ ਲੱਗੇ ਹੁਣ ਮੈਨੂੰ ਸਮਝ ਲੱਗ ਗਈ ਵੀ ਮੇਰੇ ਅੰਦਰ ਵੀ ਤੂੰ ਹੀ ਬੈਠਾ ਹੋਇਆ, ਤੂੰ ਤੇ ਮੈਂ ਇੱਕ ਹੀ ਹਾਂ, ਮੈਂ ਤੇਰੇ ਨਾਲੋਂ ਵੱਖਰਾ ਨਹੀਂ। ਹੁਣ ਤੈਨੂੰ ਦੇਖ ਕੇ ਮੇਰਾ ਮਨ ਪ੍ਰਸੰਨ ਹੁੰਦਾ, ਟਕਾ ਦੇ ਵਿੱਚ ਹੈ। ਅੱਗੇ ਕਹਿੰਦੇ ਨੇ ਜਬ ਬੁੱਧ ਹੋਤੀ ਤਬ ਬਲ ਕੈਸਾ। ਜਦੋਂ ਮੈਂ ਹੋਮੇ ਦੇ ਮੈਂ ਦੇ ਵਿੱਚ ਘੁੰਮਦਾ ਸੀ ਨਾ, ਕਹਿਣ ਲੱਗੇ ਉਦੋਂ ਮੈਨੂੰ ਮਾਣ ਬੜਾ ਸੀ ਆਪਣੀ ਅਕਲ ਦੇ ਉੱਤੇ, ਹੰਕਾਰ ਬੜਾ ਸੀ। ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਕਹਿਣ ਲੱਗੇ ਹਜੋ ਜਦੋਂ ਤੇਰੀ ਮਤ ਮੈਨੂੰ ਆ ਗਈ, ਕਹਿਣ ਲੱਗੇ ਹੁਣ ਮੈਂ ਉਹ ਮਾਣ ਨਹੀਂ ਕਰਦਾ, ਹੁਣ ਮੈਂ ਉਹ ਹੰਕਾਰ ਨਹੀਂ ਕਰਦਾ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਕਹਿੰਦੇ ਮੇਰੀ ਜਿਹੜੀ ਉਹ ਹਉਮੈ ਵਿੱਚ ਹੰਕਾਰ ਵਿੱਚ ਘੁੰਮਣ ਵਾਲੀ, ਹਰ ਵੇਲੇ ਮੈਂ ਕਰਨ ਵਾਲੀ ਜਿਹੜੀ ਬੁੱਧ ਸੀ ਨਾ, ਜਦੋਂ ਤੂੰ ਉਹ ਹਰ ਲਈ, ਤੂੰ ਉਹਨੂੰ ਖਿੱਚ ਲਿਆ, ਮੈਨੂੰ ਆਪਣੀ ਸੋਹਣੀ ਮਤ ਦੇ ਦਿੱਤੀ, ਕਹਿਣ ਲੱਗੇ ਫਿਰ ਤੇਰੇ ਨਾਲ ਮਿਲਾਪ ਦੀ ਖੇਡ ਬਣੀ। ਹੁਣ ਬਾਣੀ ਤੇ ਕਹਿੰਦੀ ਹੈ ਵੀ ਸਾਰਾ ਕੁਝ ਜਿਹੜਾ ਹੈ ਇਸ ਤੂੰ ਤੇ ਡਿਪੈਂਡਡ ਹੈ, ਉਸ ਮਾਲਕ ਤੇ। ਪਰ ਜਦੋਂ ਮੈਂ ਆਏਗੀ, ਜਦੋਂ ਕਾਨਾ ਪੀਲੂ ਛੱਜੂ ਸ਼ਾਹ ਹੁਸੈਨ ਆਏ, ਉਹਨਾਂ ਵਿੱਚੋਂ ਇੱਕ ਭਗਤ ਨੇ ਇਹੀ ਤੇ ਕਿਹਾ ਸੀ ਰੇ ਉਹੀ ਰੇ ਮੈਂ ਉਹੀ ਰੇ। ਕਹਿੰਦਾ ਕੌਣ ਬਈ, ਇਹ ਨਹੀਂ ਚੱਲਣਾ ਇੱਥੇ, ਮੈਂ ਦੀ ਤੇ ਖੇਡ ਹੀ ਨਹੀਂ ਇੱਥੇ, ਇੱਥੇ ਤੇ ਤੂੰ ਤੂੰ ਦੀ ਖੇਡ ਹੈ। ਉਹਨੂੰ ਵਾਪਸ ਕਰ ਦਿੱਤਾ। ਕਹਿਣ ਲੱਗੇ ਵੀ ਨਾ ਬਈ, ਤੇਰੀ ਬਾਣੀ ਨਹੀਂ ਦਰਜ ਹੋ ਸਕਦੀ। ਹੁਣ ਜਿਹੜੇ ਇਹ ਕਹਿੰਦੇ ਨੇ ਵੀ ਵੇਦ ਜਿਹੜੇ ਨੇ ਉਹ ਗੁਰਬਾਣੀ ਦਾ, ਜਿਹੜਾ ਵੇਦਾਂ ਦੇ ਵਿੱਚੋਂ ਗੁਰਬਾਣੀ ਆਈ ਹੈ ਉਹ ਪੜ੍ਹ ਲੈਣ, ਸਮਝ ਲੈਣ, ਪਰ ਇੱਕ ਗੱਲ ਜਿੱਥੇ ਹੋਰ ਚੇਤੇ ਰੱਖਿਓ, ਜੇ ਸਾਨੂੰ ਵੀ ਗੁਰਬਾਣੀ ਪੜ੍ਹ ਕੇ ਹਉਮੈ ਦਾ ਸ਼ਿਕਾਰ ਹੋਣਾ ਪੈ ਗਿਆ ਨਾ, ਫਿਰ ਸਮਝ ਲਓ ਸਿੱਖ ਗੁਰਬਾਣੀ ਦੇ ਨਹੀਂ, ਸਿੱਖ ਵੇਦ ਦੇ ਹੀ ਨੇ, ਕਿਉਂਕਿ ਇਹ ਸਿਧਾਂਤ ਉਹਨਾਂ ਦਾ, ਸਾਡਾ ਨਹੀਂ। ਫਿਰ ਅੱਗੇ ਜਿਹੜੇ ਵੇਦਾਂਤ ਨੂੰ ਭਾਰਤੀ ਫਿਲਾਸਫੀ ਦਾ ਨਿਚੋੜ ਦੱਸਦੇ ਨੇ, ਉਹ ਕਹਿੰਦੇ ਨੇ ਵੀ ਇਹ ਸਾਰੇ ਫਿਲਾਸਫੀਆਂ ਦਾ ਨਿਚੋੜ ਹੈ ਸਾਡਾ ਵੇਦਾਂਤ। ਬਚਨ ਪੜ੍ਹ ਰਹੇ ਸੀ ਨਾ ਭਾਈ ਸਾਹਿਬ ਨੇ, ਬੜਾ ਸੋਹਣਾ ਬਚਨ ਪੜ੍ਹਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਦੋ ਵਾਰੀ ਸ਼ਬਦ ਵਰਤੇ ਆ ਸੁਣ ਸੁਣ, ਮੁੜ ਮੁੜ ਕੇ। ਤੇਰੀ ਜਿਹੜੀ ਅੰਮ੍ਰਿਤ ਬਾਣੀ ਹੈ ਮੈਨੂੰ ਆਤਮਕ ਜੀਵਨ ਦੇਣ ਵਾਲੀ ਹੈ, ਮੇਰੇ ਅੰਦਰੋਂ ਮੇਰੇ ਜ਼ਮੀਰ ਨੂੰ ਮਰ ਨਹੀਂ ਦਿੰਦੀ। ਮੁੜ ਮੁੜ ਕੇ ਮੈਂ ਜਦੋਂ ਸੁਣਦਾ, ਮੇਰੀ ਹੋਰ ਉੱਚੀ ਅਵਸਥਾ, ਹੋਰ ਉੱਚੀ ਸੋਚ ਬਣਦੀ ਚਲੀ ਜਾਂਦੀ ਹੈ। ਹੋਇਆ ਕੀ? ਕਹਿਣ ਲੱਗੇ ਜਲਨ ਬੁਝੀ ਸ਼ੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ। ਜਦੋਂ ਦਾ ਸਤਿਗੁਰੂ ਦਾ ਦਰਸ਼ਨ ਕੀਤਾ, ਕਿੱਦਾਂ? ਜਦੋਂ ਤੇਰੀ ਗੱਲ ਸੁਣ ਕੇ ਸਤਿਗੁਰੂ ਜੀ ਮੈਂ ਮੰਨਣੀ ਸ਼ੁਰੂ ਕਰ ਦਿੱਤੀ, ਫਿਰ ਮੇਰੇ ਅੰਦਰੋਂ ਈਰਖਾ ਤੇ ਸਾੜਾ ਸਮਾਪਤ ਹੋ ਗਿਆ, ਮੁੱਕ ਗਿਆ ਮੇਰੇ ਅੰਦਰੋਂ। ਜਲਨ ਬੁਝੀ ਸ਼ੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਜਿਹਨੇ ਵੇਦ ਲਿਖੇ ਨੇ ਉਹ ਬੰਦੇ ਦੀ ਹਾਲਤ ਕੀ ਹੈ? ਉਹਨਾਂ ਨੇ ਵਾਰ ਦੀ ਜਿਹੜੀ ਪਹਿਲੀ ਵਾਰ ਹੈ ਉਹਦੀ 11ਵੀਂ ਪੌੜੀ ਦੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਤ੍ਰਿਪਤ ਨਾ ਆਈ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਕਹਿਣ ਲੱਗੇ ਉਹਨੂੰ ਵੇਦ ਉਚਾਰਨ ਕਰਕੇ ਵੀ ਅੰਦਰ ਠੰਡ ਨਹੀਂ ਪਈ, ਸ਼ਾਂਤੀ ਨਹੀਂ ਆਈ, ਫਿਰ ਕਹਿਣ ਲੱਗੇ ਤੁਹਾਨੂੰ ਕਿੱਦਾਂ ਪੈ ਸਕਦੀ ਹੈ? ਇਹ ਸ਼ਾਂਤੀ ਇਹ ਠੰਡ ਕੇਵਲ ਇੱਕੋ ਇੱਕ ਮੁਜੱਸਮਾ ਹੈ ਸੰਸਾਰ ਦੇ ਵਿੱਚ, ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਖਜ਼ਾਨਾ, ਜਿਹੜਾ ਸਾਡੇ ਅੰਦਰ ਨੂੰ ਟਿਕਾ ਸਕਦਾ, ਸਾਡੇ ਅੰਦਰ ਨੂੰ ਡੋਲਦੇ ਨੂੰ ਸਹਾਰਾ ਦੇ ਕੇ ਮੁੜ ਖੜਾ ਕਰ ਸਕਦਾ। ਪਰ ਜਦੋਂ ਆਪਾਂ ਅੱਗੇ ਉਹਨਾਂ ਦੀ ਗੱਲ ਕਰਦੇ ਹਾਂ, ਫਿਰ ਉਹਦੇ ਵਿੱਚ ਤੀਜੇ ਨੰਬਰ ਦੇ ਉੱਤੇ ਜਿਵੇਂ ਅਸੀਂ ਪਹਿਲਾਂ ਵੀ ਵਿਚਾਰਿਆ, ਉਹ ਕਹਿੰਦੇ ਨੇ ਵੀ ਵੇਦਾਂਤ ਅਕਾਲ ਪੁਰਖ ਨੂੰ ਕਰਤਾ ਪੁਰਖ ਨਹੀਂ ਮੰਨਦਾ, ਪਰ ਗੁਰਬਾਣੀ ਜਿਹੜੀ ਹੈ ਅਕਾਲ ਪੁਰਖ ਨੂੰ ਹੀ ਕਰਤਾ ਪੁਰਖ ਮੰਨਦੀ ਹੈ, ਵੀ ਉਹੀ ਸਾਰਾ ਕੁਝ ਬਣਾਉਣ ਵਾਲਾ, ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਚੌਥੇ ਨੰਬਰ ਤੇ ਵੇਦਾਂਤ ਨਿਰੀ ਫੋਕੀ ਫਿਲਾਸਫੀ ਦਿੰਦਾ ਹੈ, ਪਰ ਗੁਰਬਾਣੀ ਆਤਮ ਰਸ ਨਾਲ ਭਰੀ ਹੋਈ। ਆਤਮ ਰਸ ਤੋਂ ਭਾਵ ਕੀ, ਤੁਹਾਡੇ ਅੰਤਰ ਆਤਮੇ ਨੂੰ ਇਹ ਸੈਟਿਸਫਾਈ ਕਰੇਗੀ, ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਏਗੀ ਜੇ ਤੁਹਾਨੂੰ ਗੁਰਬਾਣੀ ਦੀ ਗੱਲ ਸਮਝ ਪੈ ਜੇ। ਜਦੋਂ ਆਪਾਂ ਇੱਕ ਡਾਕਟਰ ਤੇ ਭਰੋਸਾ ਕਰਕੇ ਜਾਈਏ ਤੇ ਉਹ ਡਾਕਟਰ ਸਾਡੀ ਬਿਮਾਰੀ ਸਮਝ ਲਏ ਤੇ ਫਿਰ ਉਹਦੇ ਕੋਲੋਂ ਸਾਨੂੰ ਆਰਾਮ ਲੱਗਣਾ ਸ਼ੁਰੂ ਹੋ ਜਾਏ ਨਾ, ਫਿਰ ਅਸੀਂ ਦੂਜੇ ਡਾਕਟਰ ਕੋਲ ਨਹੀਂ ਜਾਂਦੇ, ਅਸੀਂ ਕਹਿੰਦੇ ਹਾਂ ਵੀ ਇਹਦੇ ਕੋਲੋਂ ਮੈਨੂੰ ਆਰਾਮ ਲੱਗ ਰਿਹਾ, ਮੈਂ ਇੱਥੋਂ ਹੀ ਦਵਾਈ ਲਈਏ। ਪਰ ਜਿਨ੍ਹਾਂ ਨੂੰ ਇਹਦੇ ਭਰੋਸਾ ਨਹੀਂ, ਉਹ ਫਿਰ ਥਾਂ ਥਾਂ ਦੇ ਡਾਕਟਰਾਂ ਤੇ ਜਾ ਕੇ ਆਪਣੀ ਲੁੱਟ ਸੁੱਟ ਕਰਾਉਂਦੇ ਨੇ ਡੇਰਿਆਂ ਦੇ ਰੂਪ ਦੇ ਵਿੱਚ। ਕਹਿਣ ਲੱਗੇ ਵੀ ਜਿਹੜੀ ਵੇਦਾਂਤ ਦੀ ਫਿਲੋਸਫੀ ਹੈ ਉਹ ਫੋਕੀ ਹੈ, ਪਰ ਗੁਰਬਾਣੀ ਜਿਹੜੀ ਹੈ ਨਾ ਆਤਮ ਰਸ ਨਾਲ ਭਰੀ ਹੋਈ ਸ਼ਰਧਾ ਅਤੇ ਸੱਚ ਦਾ ਗਿਆਨ ਦਿੰਦੀ ਹੈ। ਉਹਨੂੰ ਸ਼ਰਧਾ ਵੀ ਤੇ ਨਾਲ ਕੀ ਹੈ, ਸੱਚ ਦਾ ਗਿਆਨ ਵੀ ਪ੍ਰਾਪਤ ਹੁੰਦਾ ਹੈ। ਪਰ ਸਾਡੀ ਦਿੱਕਤ ਕੀ ਹੈ, ਬਈ ਅਸੀਂ ਸੱਚ ਦਾ ਗਿਆਨ ਲੈਣਾ ਨਹੀਂ ਚਾਹੁੰਦੇ, ਕਿਉਂਕਿ ਜੇ ਅਸੀਂ ਗੁਰਬਾਣੀ ਵਿੱਚੋਂ ਇਹ ਸਮਝ ਲਵਾਂਗੇ ਨਾ ਵੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਮੈਂ ਤੇ ਆਪਣੇ ਮਨ ਦੇ ਅਨੁਸਾਰ ਹੀ ਚੱਲਣਾ, ਗੁਰੂ ਦਾ ਕਿਹਾ ਥੋੜ੍ਹੀ ਚੱਲਣਾ ਵੀ ਗੁਰੂ ਮੈਨੂੰ ਕਹਿ ਰਿਹਾ। ਪਰ ਇਹ ਉਹਨਾਂ ਦਾ ਫਲਸਫਾ ਫੋਕੀ ਫਿਲੋਸਫੀ ਦੇ ਕੇ ਸਾਡੇ ਉੱਤੇ ਪ੍ਰਭਾਵ ਪਾਈ ਬੈਠੇ ਨੇ। ਪਰ ਗੁਰਬਾਣੀ ਜਿਹੜਾ ਉਹ ਸੱਚ ਦਾ ਗਿਆਨ ਹੈ, ਸੱਚ ਦਾ ਸੂਰਜ ਹੈ ਜਿਹੜਾ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਟ ਦਿੰਦਾ ਹੈ। ਫਿਰ ਵੇਦਾਂਤ ਦੇ ਵਿੱਚ ਕੀ ਹੈ, ਇਹ ਹਉਮੈ ਪੈਦਾ ਕਰਦਾ, ਪਰ ਗੁਰਬਾਣੀ ਆਤਮ ਸਮਰਪਣ, ਆਤਮ ਸਮਰਪਣ ਕਿਸੇ ਬੰਦੇ ਦੇ ਸਾਹਮਣੇ ਨਹੀਂ। ਸਾਨੂੰ ਕਈ ਵਾਰੀ ਇਹ ਵੀ ਭੁਲੇਖਾ ਪੈ ਜਾਂਦਾ ਵੀ ਕਿਸੇ ਬੰਦੇ ਦੇ ਸਾਹਮਣੇ ਸਾਰੇ ਹਥਿਆਰ ਪਾ ਦਿੱਤੇ ਵੀ ਬਾਈ ਤੇਰੇ ਸਾਹਮਣੇ ਮੈਂ ਗੁਰਬਾਣੀ ਕਹਿੰਦੀ ਵੀ ਆਤਮ ਸਮਰਪਣ ਕਰਨਾ। ਆਤਮ ਸਮਰਪਣ ਕਿੱਥੇ ਕਰਨਾ, ਤਨ ਮਨ ਧਨ ਸਭ ਸੌਂਪ, ਇੱਥੇ ਕਰਨਾ ਆਤਮ ਸਮਰਪਣ ਗੁਰੂ ਦੇ ਕੋਲ। ਵੀ ਜੋ ਜ਼ਿੰਦਗੀ ਪਹਿਲਾਂ ਮੈਂ ਜਿਉਂਦਾ ਸੀ ਨਾ, ਉਹ ਜਿਹੜਾ ਬਚਨ ਪਹਿਲਾਂ ਭਾਈ ਸਾਹਿਬ ਨੇ ਪੜ੍ਹਿਆ ਨਾ ਅਖੀਰ ਦੇ ਵਿੱਚ, ਸਤਿਗੁਰ ਬਚਨ ਤੁਮਾਰੇ, ਮੈਂ ਜਿੱਦਾਂ ਦਾ ਪਹਿਲਾਂ ਜੀਵਨ ਜਿਉਂਦਾ ਸੀ ਉਹ ਕਿਹੜਾ ਸੀ, ਮਹਾਂ ਵਿਖਾਦੀ ਦੁਸ਼ਟ ਅਪਵਾਦੀ, ਮੈਂ ਵਿਕਾਰਾਂ ਵਿੱਚ ਡੁੱਬਿਆ ਹੋਇਆ ਸੀ, ਅਪਵਾਦੀ ਦੂਜਿਆਂ ਨੂੰ ਮੰਦੇ ਬਚਨ ਬੋਲਦਾ ਸੀ, ਮਹਾਂ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਮੈਂ ਉਹ ਜੀਵਨ ਨਹੀਂ ਹੁਣ ਜਿਉਂਦਾ, ਉਹ ਆਤਮ ਸਮਰਪਣ ਕਿੱਥੇ, ਇੱਥੇ ਗੁਰੂ ਦੇ ਕੋਲ ਹੋ ਗਿਆ ਵੀ ਮੈਂ ਜਿਹੜਾ ਕਰਮਕਾਂਡੀ ਜੀਵਨ ਸੀ ਸਤਿਗੁਰੂ ਉਹ ਸੋਚ ਤਿਆਗ ਕੇ ਅੱਜ ਤੋਂ ਮੈਂ ਗੁਰਮਤ ਧਾਰਨ ਕਰ ਲਈ, ਇਸ ਸੋਚ ਦੇ ਅਨੁਸਾਰ ਹੀ ਮੈਂ ਆਪਣਾ ਜੀਵਨ ਜੀਵਾਂਗਾ। ਇਹ ਆਤਮ ਸਮਰਪਣ ਦੀ ਗੱਲ ਹੈ, ਨਾ ਕਿ ਉਹ ਕਿ ਕਿਸੇ ਬੰਦੇ ਦੇ ਸਾਹਮਣੇ ਆਪਣੇ ਗੋਡੇ ਟੇਕ ਦਈਏ, ਇੱਦਾਂ ਨਹੀਂ। ਤੇ ਅੱਗੇ ਉਹਨਾਂ ਦਾ ਇੱਕ ਹੋਰ ਜਿਹੜਾ ਵੇਦਾਂ ਦੇ ਵਿੱਚ ਫੋਕੇ ਕਰਮ ਕਾਂਡਾਂ ਤੇ ਵਿਅਰਥ ਜਪਾਂ ਤਪਾਂ ਹੋਮ ਯੱਗਾਂ ਦਾ ਵਰਣਨ ਹੈ, ਤੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ ਉਹਨਾਂ ਨੂੰ ਇਹ ਸਮਝ ਲੱਗ ਜਾਏਗੀ ਕਿ ਗੁਰਬਾਣੀ ਵਿੱਚ ਇਹਨਾਂ ਕਰਮ ਕਾਂਡਾਂ ਦਾ ਮੁਕੰਮਲ ਇੱਕ ਵੀ ਗੱਲ ਗੁਰਬਾਣੀ ਉਹਨਾਂ ਦੀ ਲਿਖੀ ਹੋਈ ਪ੍ਰਵਾਨ ਨਹੀਂ ਕਰਦੀ, ਉਹਦੇ ਵਿੱਚ ਮੁਕੰਮਲ ਖੰਡਨ ਹੈ ਉਹਨਾਂ ਸਾਰੇ ਕਰਮ ਕਾਂਡਾਂ ਦਾ। ਜਦੋਂ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਨਾ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ। ਨਹੀਂ, ਅਖੀਰ ਦੇ ਵਿੱਚ ਪਹਿਲਾਂ ਗਿਣਾ ਦਿੱਤੇ ਫਿਰ ਨਿਰਣਾ ਦਿੱਤਾ, ਕਹਿਣ ਲੱਗੇ ਨਹੀਂ, ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਕਹਿੰਦੇ ਉਹਦੇ ਬਰਾਬਰ ਹੋ ਹੀ ਨਹੀਂ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ। ਹੁਣ ਜਿਹੜੇ ਉਹ ਕਰਮ ਕਾਂਡਾਂ ਦੀ ਫਿਲੋਸਫੀ ਦੇ ਰਹੇ ਨੇ ਸਾਨੂੰ, ਉਹ ਫਿਲੋਸਫੀ ਜਿਹੜੀ ਸਾਡੀ ਨਹੀਂ, ਸਤਿਗੁਰੂ ਤੇ ਇਹਨਾਂ ਕਰਮ ਕਾਂਡਾਂ ਤੋਂ ਸਾਨੂੰ ਮੁਕਤੀ ਦਵਾ ਰਹੇ ਨੇ ਵੀ ਇਹ ਕਰਮ ਕਾਂਡ ਜ਼ਿੰਦਗੀ ਦਾ ਉਧਾਰ ਨਹੀਂ ਕਰ ਸਕਦੇ। ਪਰ ਅਸੀਂ ਕਿੰਨੀ ਵਾਰੀ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਪਰ ਜਦੋਂ ਤੱਕ ਸਾਨੂੰ ਇਹ ਕਰਮ ਕਾਂਡਾਂ ਦਾ ਛੁਟਕਾਰਾ ਨਹੀਂ ਹੋਇਆ, ਇਹਦਾ ਮਤਲਬ ਕੀ ਹੈ, ਇਹ ਨਿਰਣਾ ਕਰ ਲਈਏ ਵੀ ਵੇਦ ਸਾਨੂੰ ਇਸ ਪਾਸੇ ਤੋਰਦੇ ਨੇ ਕਰਮ ਕਾਂਡਾਂ ਵਾਲੇ ਪਾਸੇ, ਤੇ ਗੁਰਬਾਣੀ ਸਾਨੂੰ ਕਰਮ ਕਾਂਡਾਂ ਤੋਂ ਮੁਕਤੀ ਦਵਾਉਂਦੀ ਹੈ। ਜੇ ਕਰਮ ਕਾਂਡੀ ਜੀਵਨ ਹੈ ਫਿਰ ਸਿੱਖ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਹੀਂ, ਅਸੀਂ ਸਿੱਖ ਵੇਦ ਦੇ ਬਣ ਗਏ, ਵੇਦ ਨੂੰ ਗੁਰੂ ਬਣਾਇਆ ਹੋਇਆ। ਸਤਿਗੁਰੂ ਇਹਨਾਂ ਸਾਰੀ ਕਰਮਾਂ ਤੋਂ ਡਿਟੇਲ ਦੇ ਵਿੱਚ ਜਾ ਕੇ ਮੌਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਧੀਰ ਸਭ ਧਰਤੀ ਭਰਮਿਓ ਦੁਬਧਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਏ। ਬੜਾ ਲੰਮੇਰਾ ਸ਼ਬਦ ਹੈ ਇਹ। ਕਹਿੰਦੇ ਇੱਦਾਂ ਦੇ ਕਰਮ ਕਾਂਡਾਂ ਨਾਲ ਨਹੀਂ ਭਾਈ, ਇਹ ਕਰਮ ਕਾਂਡਾਂ ਤੋਂ ਗੁਰਬਾਣੀ ਸਾਨੂੰ ਮੁਕਤੀ ਦਿਵਾਉਂਦੀ ਹੈ। ਫਿਰ ਅਖੀਰ ਦੇ ਵਿੱਚ ਇੱਕ ਜਿਹੜਾ ਖਾਸ ਬਚਨ ਉਹ ਕੀ ਹੈ, ਹਿੰਦੂ ਮਤ ਦੇ ਗ੍ਰੰਥਾਂ ਵਿੱਚ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਛੱਤਰੀ ਨੂੰ ਹੈ, ਸ਼ੂਦਰ ਤੇ ਨੀਚ ਜਾਤ ਦੇ ਲੋਕ ਵੇਦ ਪੜ੍ਹਨਾ ਤਾਂ ਇੱਕ ਪਾਸੇ ਰਿਹਾ, ਸੁਣਨ ਦਾ ਵੀ ਅਧਿਕਾਰ ਨਹੀਂ ਰੱਖਦੇ। ਪਰ ਗੁਰਬਾਣੀ ਕੀ ਕਹਿੰਦੀ ਹੈ, ਉਹ ਕਹਿੰਦੀ ਵੀ ਜਿਹੜਾ ਜਿਹੜਾ ਇਸ ਬਾਣੀ ਨੂੰ ਗਾਏਗਾ ਉਹਦਾ ਭਲਾ ਹੋਏਗਾ। ਆਪਾਂ ਜਦੋਂ ਤੀਸਰੇ ਪਾਤਸ਼ਾਹ ਦਾ ਵੀ ਬਚਨ ਪੜ੍ਹਦੇ ਹਾਂ ਬੜਾ ਸੌਖਾ ਹੈ ਨਾ, ਉਹ ਤੇ ਹਰ ਇੱਕ ਨੂੰ ਸੰਬੋਧਨ ਕਰ ਰਹੇ ਨੇ ਵੀ ਜਿਹੜਾ ਸਿੱਖ ਬਣਨਾ ਚਾਹੁੰਦਾ, ਜਿਹੜਾ ਸਿੱਖ ਬਣਨਾ ਚਾਹੁੰਦਾ ਉਹ ਕੀ ਕਰੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਉਹ ਤੇ ਇੱਧਰ ਸੁਣਨ ਵਾਲੀ ਖੇਡ ਨਹੀਂ, ਉਹ ਕਹਿੰਦੇ ਤੁਸੀਂ ਸੁਣ ਵੀ ਨਹੀਂ ਸਕਦੇ, ਜੇ ਸੁਣ ਲਿਆ ਤੁਹਾਡੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏਗਾ, ਜੇ ਤੁਸੀਂ ਜ਼ਬਾਨ ਨਾਲ ਰਾਮ ਦਾ ਨਾਮ ਵੀ ਜਾਂ ਵੇਦ ਦਾ ਕੋਈ ਗਿਆਨ ਦਾ ਸਲੋਕ ਵੀ ਪੜ੍ਹ ਦਿੱਤਾ, ਕਹਿਣ ਲੱਗੇ ਤੁਹਾਡੀ ਜ਼ਬਾਨ ਕੱਟ ਦਿੱਤੀ ਜਾਏਗੀ ਜਾਂ ਲੋਹੇ ਦਾ ਕਿੱਲਾ ਤੁਹਾਡੀ ਜ਼ਬਾਨ ਦੇ ਵਿੱਚ ਠੋਕ ਦਿੱਤਾ ਜਾਏਗਾ। ਪਰ ਇੱਥੇ ਤੇ ਮਹਾਰਾਜ ਨੂੰ ਉਹਨੂੰ ਕਹਿ ਰਹੇ ਨੇ ਵੀ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਉਹ ਕਹਿੰਦੇ ਵੀ ਜੇ ਤੂੰ ਜ਼ਬਾਨ ਹੈ ਮੇਰੀ ਜ਼ਬਾਨ ਤੂੰ ਰੱਬ ਦੇ ਨਾਮ ਵਾਲੇ ਪਾਸੇ ਨਹੀਂ ਤੁਰਦੀ ਫਿਰ ਤੇਰਾ ਕਰਨਾ ਕੀ ਹੈ, ਮੈਂ ਇਹਨੂੰ ਤੇ ਕੱਟ ਦੇਣਾ ਚਾਹੀਦਾ, ਭਾਵ ਵੀ ਤੇਰਾ ਮੈਨੂੰ ਫਾਇਦਾ ਹੀ ਕੋਈ ਨਹੀਂ, ਮੈਂ ਕੀ ਕਰਾਂ ਤੇਰਾ। ਗੁਰਮਤ ਦਾ ਫਲਸਫਾ ਵੀ ਹਰ ਇੱਕ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਨੀਚ ਲੋਕੀ ਕਹਿੰਦੇ ਸੀ ਵੀ ਇਹ ਤੇ ਸਾਡੇ ਬਰਾਬਰ ਬੈਠਣ ਵਾਲੇ ਨਹੀਂ, ਉਹਨਾਂ ਦੀ ਬਾਣੀ ਸਤਿਗੁਰਾਂ ਨੇ ਦਰਜ ਕੀਤੀ। ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀ ਵੀ ਇਹ ਤੇ ਚਮਾਰ ਹੈ, ਇਹ ਤੇ ਛਿੰਬ ਹੈ, ਇਹ ਤੇ ਨਾਈ ਹੈ, ਕਿਉਂਕਿ ਇੱਥੇ ਜਾਤ ਪਾਤ ਦਾ ਵਿਤਕਰਾ ਨਹੀਂ, ਜਿਨ੍ਹਾਂ ਦੀ ਬਾਣੀ ਸੱਚ ਤੇ ਆਧਾਰਿਤ ਸੀ ਉਹਨਾਂ ਨੂੰ ਸਤਿਗੁਰਾਂ ਨੇ ਇਸ ਗ੍ਰੰਥ ਦੇ ਅੰਦਰ ਥਾਂ ਦਿੱਤੀ। ਤੇ ਇਹ ਜਿਹੜਾ ਊਚ ਨੀਚ ਦਾ ਜਾਤ ਪਾਤ ਦਾ ਸਾਡੇ ਅੰਦਰ ਪਾੜਾ ਪਿਆ ਹੋਇਆ ਨਾ, ਇਹ ਗੁਰਮਤ ਦਾ ਨਹੀਂ, ਇਹ ਇਹਨਾਂ ਗ੍ਰੰਥਾਂ ਦਾ ਹੀ ਦੇਣ ਹੈ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਤੱਤ ਸਾਰ ਮੰਨੇ ਜਾਂਦੇ ਨੇ ਲੋਕੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਨ, ਇਹ ਗੱਲ ਦਾ ਅੱਜ ਅਸੀਂ ਨਿਰਣਾ ਕਰ ਲਈਏ, ਸਮਝ ਲਈਏ, ਕਿਉਂਕਿ ਇਹ ਵਿਚਾਰਾਂ ਤਾਂ ਆਪ ਜੀ ਦੀ ਸੇਵਾ ਦੇ ਵਿੱਚ ਰੱਖੀਆਂ ਨੇ ਬਈ ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਤੇ ਜੀ ਵੇਦਾਂ ਦਾ ਤੱਤ ਸਾਰ ਹੈ, ਉਹਨੂੰ ਸਿਰਫ ਇੰਨੀ ਕੁ ਗੱਲ ਹੀ ਬਸ ਕਹਿ ਦਿਓ ਵੀ ਭਾਈ ਜਦੋਂ ਕਿਸੇ ਚੀਜ਼ ਦੇ ਵਿੱਚੋਂ ਰਸ ਕੱਢ ਲਿਆ ਜਾਂਦਾ ਹੈ ਨਾ, ਉਹਦਾ ਛਿਲਕਾ ਫਿਰ ਘਰ ਨਹੀਂ ਰੱਖਿਆ ਜਾਂਦਾ, ਉਹਨੂੰ ਡਸਟਬਿਨ 'ਚ ਪਾ ਦਿੱਤਾ ਜਾਂਦਾ। ਸਾਡੀ ਗੁਰਬਾਣੀ ਜਿਹੜੀ ਹੈ ਇਹ ਉਹ ਮਹਾਨ ਗਿਆਨ ਹੈ ਜਿਹੜਾ ਅਗਿਆਨਤਾ ਦਾ ਹਨੇਰਾ ਕੱਟ ਕੇ ਸਾਡੇ ਅੰਦਰ ਗਿਆਨ ਦਾ ਚਾਨਣ ਕਰ ਦਿੰਦਾ ਹੈ। ਅਤੇ ਸਾਨੂੰ ਜ਼ਰੂਰਤ ਕੀ ਹੈ, 412 ਸਾਲ ਹੋ ਗਏ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪ੍ਰਕਾਸ਼ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ, ਸਾਡੇ ਹਿਰਦੇ ਰੂਪੀ ਦਰਬਾਰਾਂ ਦੇ ਵਿੱਚ ਕਦੋਂ ਪ੍ਰਕਾਸ਼ ਹੋਏਗਾ, ਅਸੀਂ ਕਦੋਂ ਗਿਣਤੀਆਂ ਮਿਣਤੀਆਂ ਵਾਲੇ ਪਾਸੇ ਤੋਂ ਨਿਕਲ ਕੇ ਇਹਨੂੰ ਸਮਝਣ ਵਾਲੇ ਪਾਸੇ ਤੁਰਾਂਗੇ, ਅਸੀਂ ਕਦੋਂ ਟਾਈਮ ਦੀ ਲਿਮਿਟ ਨੂੰ ਖਤਮ ਕਰਕੇ ਇਹਨੂੰ ਸਮਝਣ ਵਾਲੇ ਪਾਸੇ ਤੁਰਾਂਗੇ। ਉਹ ਜਿਹੜਾ ਪ੍ਰਕਾਸ਼ ਗੁਰਸਾਖੀ ਕਾ ਉਜਿਆਰਾ, ਜੇ ਇਹ ਗੁਰੂ ਦੀ ਸਿੱਖਿਆ ਦਾ ਚਾਨਣ ਸਾਡੇ ਅੰਦਰ ਹੋ ਗਿਆ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ, ਕਹਿੰਦੇ ਸਾਰਾ ਹਨੇਰਾ ਵਹਿਮਾਂ ਭਰਮਾਂ ਦਾ ਕਰਮ ਕਾਂਡਾਂ ਦਾ ਖਤਮ ਹੋ ਜਾਏਗਾ। ਗੁਰਬਾਣੀ ਵੇਦਾਂ ਦਾ ਤੱਤ ਸਾਰ ਨਹੀਂ, ਇਹ ਗੁਰੂ ਸਾਹਿਬਾਨ ਵੱਲੋਂ ਪ੍ਰੈਕਟੀਕਲ ਕੀਤੀ ਹੋਈ ਉਹ ਜ਼ਿੰਦਗੀ ਦਾ ਤਜਰਬਾ ਔਰ ਮਹਾਨ ਖਜ਼ਾਨਾ ਹੈ ਜਿਹੜਾ ਸਾਨੂੰ ਵਿਰਾਸਤ ਦੇ ਵਿੱਚ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ, ਅਤੇ ਸਾਨੂੰ ਇਹ ਖਜ਼ਾਨੇ ਨੂੰ ਆਪ ਖੋਲ੍ਹ ਕੇ ਦੇਖਣ ਦਾ ਯਤਨ ਕਰਨਾ ਪਏਗਾ, ਤਾਂ ਹੀ ਅਸੀਂ ਇਹ ਪ੍ਰਕਾਸ਼ ਪੁਰਬ ਮਨਾਏ ਜਿਹੜੇ ਨੇ ਆਪਣੀ ਜ਼ਿੰਦਗੀ 'ਚ ਸਫਲ ਕਰ ਸਕਦੇ ਹਾਂ। ਆਓ ਰਲ ਕੇ ਅਸੀਂ ਆਪ ਘਰਾਂ ਦੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਅਰਥਾਂ ਸਹਿਤ ਗੁਰਬਾਣੀ ਨੂੰ ਪੜ੍ਹਨ ਦਾ ਉਪਰਾਲਾ ਕਰੀਏ, ਤਾਂ ਕਿ ਅਸੀਂ ਸਹੀ ਮਾਇਨਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਜੋ ਸੋਚ ਵਿਚਾਰ ਨੇ ਉਹਨਾਂ ਦੇ ਹਾਣੀ ਹੋ ਸਕੀਏ, ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੂੰ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ ਬਹੁਤ ਵਧਾਈ, ਔਰ ਸਾਨੂੰ ਗੁਰਬਾਣੀ ਦੀ ਸੂਝ ਔਰ ਗੁਰਬਾਣੀ ਪੜ੍ਹਨ ਦੀ ਲਾਲਸਾ ਪੈਦਾ ਹੋ ਜਾਵੇ, ਇਹ ਅਰਦਾਸ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਰੀਏ। ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਸਹਿ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।